हम संतन की रेन प्यारे, हम संतन की सरना, संत हमारी ओट सतानी, संत हमारा गहना, संत शरण जो जन परे, सो जन उदरन हार, संत की निंदा नानका बहोर बहोर अवतार।
तू दाता सरबत का, कट कटी तेरा वास, मैं मूर्ख मतहीन हूं ते करनी बुद्धि प्रगास, ना मैला ना थुंदीला ना पगवा ना कच, ना निकलालो लाल है सच्चे रता सच।
सत्कारयोग गुरु प्यारी साहब संगत जी, पेश कर रहे हैं बंदी छोड़ पातशाह मीरी पीरी दे मालिक सतगुरु हरगोबिंद पातशाह महाराज जी ने, जिवें पंजवें पातशाह महाराज जी शहीदी का बदला दीवान चंदू दे नक विच नस पा के लिया। ये सारा प्रोग्राम फैन टच कंपनी वालों वालों रिकॉर्ड किया जा रहा है। भाई जरनैल सिंह जी सुभरावां वाले और साथी भाई मेजर सिंह ते भगवंत सिंह जी पेश कर रहे हैं। आओ विचार सांझे करन तों पहलां सारी संगत प्यार साथ फतेह प्रमाण करो। वाहेगुरु जी का खालसा, वाहेगुरु जी की फतेह। उस वेले दी गल है जदों शांति दे सोमे सतगुरु पंजवें पातशाह महाराज जी नूं उबलदियां देगां विच उबाल के, सड़दियां लोहां उत्ते बिठा के, सीस विच तत्ता रेता पा के शहीद कर दिता। जाणो पंजवें पातशाह महाराज जी नूं शहीद करना जहांगीर दी नीति सी कि सिखी दा खात्मा कीता जाएगा, पर जो कुछ जहांगीर ने सोचा होया उसदे उल्ट। कहिंदे ने कि 11 साल दे सतगुरु हरगोबिंद पातशाह महाराज जी दे मोढ़िआं उत्ते समुची कौम दी जिम्मेवारी आन पई है। पिता चलाना कर जाए शायद 11 साल दा बालिक परिवारक जिम्मेवारियां नहीं संभाल सकदा। धन गुरु हरगोबिंद साहब महाराज जी जिन्हां ने सामने बहुत तकड़े मसले आ गए सन, भाई गुरदास जी अते बाबा बुढ़ा साहब तों एक थड़ा बनाया जो अकाल तख्त साहब की पहली सरजना की गई। गुरबिलास की गवाही है, राज मजदूर ने हाथ लगायो बुढ़े और गुरदास बनायो पंथ रतन। भाई गुरदास जी गारा ते इटा फड़ाउंदे रहे, बाबा बुढ़ा साहब जी ने अपने हाथों नाल सेवा की, थड़ा असार के गुरु हरगोबिंद पातशाह महाराज जी ने ढाडी बुलाए और कौम नूं एक संदेश दिता है। मीरी ते पीरी दे निशान चला दिते, दो तलवारां पैंदियां। सतगुरु हरगोबिंद पातशाह महाराज जी ने जिवें अकाल तख्त दी सरजना करके एक सिख जगत विच ऐलान किया अपने प्रोग्राम दा, उस वेले दीआं लाइनां इउं पेश कीतियां जा रहीआं, प्यार नाल सुणीए।
बैठे छेवें पातशाह गद्दी दे उत्ते, भाग समझ लो जाग पे भारत दे सुते,
चेहरा सूरज वांगरा मारे चमकारे, आया हुक्म अकाल दा सुन लो सिख सारी।
बैठे छेवें पातशाह गद्दी दे उत्ते, भाग समझ लो जाग पे भारत दे सुते,
चेहरा सूरज वांगरा मारे चमकारे, आया हुक्म अकाल दा सुन लो सिख सारे।
रचिया तख्त अकाल दा सबना दा सांझा, इस दवारों आन के कोई मुड़े नवांजा,
गल नाल ला के रखने लोकी दुखियारे, आया हुक्म अकाल दा सुन लो सिख सारे।
मेरी पीरी वालियां पाइया तलवारां, मेरी पीरी वालियां यो पाइया तलवारां, वैर ਪਿਤਾ ਦਾ ਲਵਾਂਗਾ ਦਿਲ ਖਾ ਕੇ ਖਾਰਾ।
ਜ਼ੁਲਮ ਕਮਾਇਆ ਬਹੁਤ ਹੈ ਚੰਦੂ ਹੁਤਿਆਰੇ, ਆਇਆ ਹੁਕਮੀ ਅਕਾਲ ਦਾ ਸੁਣ ਲੋ ਸਿੱਖ ਸਾਰੇ।
ਲੋੜ ਹੈ ਸਾਨੂੰ ਫੌਜ ਦੀ ਕਰੋ ਭੇਟ ਜਵਾਨੀ, ਖਾਤਰ ਭਾਰਤ ਵਰਚ ਦਿਓ ਕਰਨੀ ਕੁਰਬਾਨੀ।
ਜ਼ੁਲਮ ਮਟਾਉਣਾ ਦੇਸ਼ ਚੋਂ ਲਾ ਚੋਟ ਨਿਗਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ।
ਜਿੱਥੇ ਭੇਟ ਚੜਾਵਦੇ ਮਾਇਆ ਤੇ ਬਹਤਰ, ਭੇਟ ਕਰ ਦਿਓ ਲਿਆ ਕੇ ਕੋੜੇ ਤੇ ਸ਼ਹਿਤਰ।
ਫਿਰ ਤੀਰ ਤੁਬਕੇ ਤਲਵਾਰੀ ਦੇ, ਤੀਰ ਤੁਬਕ ਤਲਵਾਰ ਦੇ ਖੰਡੇ ਦੋ ਤਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ।
ਹੁਣ ਨੀ ਮਰਨਾ ਯੋਧਿਓ ਤਵੀਆਂ ਤੇ ਬੈਕੇ, ਨੱਥ ਜਬਰ ਨੂੰ ਪਾ ਦਿਓ ਹੱਥ ਖੰਡੇ ਲੈਕੇ।
ਉਹ ਨੀ ਜੂੰਦਾ ਛੱਡਣਾ ਜੋ ਅਣਖ ਵਿੰਗਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ।
ਹਰ ਗੁਰਸਿੱਖ ਦਾ ਫਰਜ਼ ਹੈ ਵਾਧਾ ਨੀ ਕਰਨਾ, ਜੇ ਵੰਗਾਰੇ ਅਣਖ ਕੋਈ ਹੱਸ ਹੱਸ ਕੇ ਮਰਨਾ।
ਅਸਲੀ ਉਹ ਜਰਨੈਲ ਜੋ ਹਿੰਮਤ ਨਾ ਹਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ।
ਮੀਰੀ ਪੀਰੀ ਦੇ ਮਾਲਿਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ, ਕੇਸਰੀ ਬਾਣਾ ਪਹਿਨਿਆ, ਸੀਸ ਉੱਤੇ ਕੇਸਰੀ ਦਸਤਾਰਾ ਸਜਾਇਆ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਉੱਤੇ ਕਲਗੀ ਲਾਈ, ਗਾਤਰੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਾਈਆਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਵੱਡੇ ਵੱਡੇ ਸ਼ਹਿਨਸ਼ਾਹ ਦੇ ਦਰਬਾਰਾਂ ਨੂੰ ਮਾਤ ਪਾਉਣ ਵਾਲਾ ਸੀ। ਜੇ ਕਿਸੇ ਗੁਰੂ ਨੂੰ ਚਵਰ ਛਤਰ ਤੇ ਤਖ਼ਤ ਦੇ ਮਾਲਕ ਆਖਿਆ ਗਿਆ ਹੈ, ਸਿੱਖ ਇਤਿਹਾਸ ਵਿੱਚ ਉਹ ਪਹਿਲੇ ਗੁਰੂ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਹਨ। ਉਸ ਮੌਕੇ ਤੇ ਹਜ਼ਾਰਾਂ ਜਵਾਨੀਆਂ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਪ੍ਰਤੀ ਹੋਈਆਂ ਹਨ। ਇਤਿਹਾਸ ਕਹਿੰਦਾ, ਚੰਗੇ ਚੰਗੇ ਸ਼ਸਤਰ ਬਣਾਉਣ ਵਾਲੇ ਭਾਈ ਮੋਹਰੀ ਤਰਖਾਣ ਵਰਗੇ ਮਿਸਤਰੀ ਖੇਮ ਕਰਨ ਤੋਂ ਚੱਲ ਕੇ ਆਏ। ਬਹੁਤ ਸਾਰੇ ਸਿੱਖਾਂ ਵਾਸਤੇ ਜੰਗੀ ਸ਼ਸਤਰ ਉਸ ਮੌਕੇ ਦੇ ਮਿਸਤਰੀਆਂ ਨੇ ਤਿਆਰ ਕੀਤੇ ਔਰ ਦੂਰ ਦੁਰੇਡੇ ਤੋਂ ਆਣ ਕੇ ਸੰਗਤਾਂ ਨੇ ਭੇਟ ਕੀਤੇ ਹਨ। ਗੁਰੂ ਪਾਤਸ਼ਾਹ ਨੇ ਐਲਾਨ ਕੀਤਾ ਵੀ ਸਿੱਖ ਵਾਸਤੇ ਕਿਸੇ ਉੱਤੇ ਜ਼ੁਲਮ ਕਰਨਾ ਵੀ ਪਾਪ ਹੈ, ਲੇਕਿਨ ਕਿਸੇ ਦਾ ਵਾਅਦਾ ਜਰ ਜਾਣਾ ਇਹ ਵੀ ਪਾਪ ਹੈ। ਉਸ ਮੌਕੇ ਤੇ ਜਰਵਾਣੇ ਜਰਵਾਣੇ ਰਹਿ ਜਾਇਆ ਕਰਦੇ ਸਨ, ਕਮਜ਼ੋਰ ਕਮਜ਼ੋਰ ਰਹਿ ਜਾਇਆ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਹੈ ਵੀ ਮੇਰਾ ਸਿੱਖ ਕਿਸੇ ਉੱਤੇ ਵਾਅਦਾ ਕਰੇਗਾ ਵੀ ਨਹੀਂ ਔਰ ਵਾਅਦਾ ਕਿਸੇ ਦਾ ਜਰੇਗਾ ਵੀ ਨਹੀਂ। ਕਹਿੰਦੇ ਨੇ, ਸਾਰਿਆਂ ਤੋਂ ਪਹਿਲਾ ਜਥੇਦਾਰ ਭਾਈ ਲੰਗਾਹਾ ਜੀ ਚਬਾਲ ਵਾਲਾ ਆਪਣੀ ਫੌਜ ਦਾ ਸੈਨਾਪਤੀ ਥਾਪਿਆ ਹੈ। ਇਤਿਹਾਸ ਕਹਿੰਦਾ ਹੈ, ਜਿਉਂ ਜਿਉਂ ਫੌਜ ਵੱਧਦੀ ਗਈ ਤਿਉਂ ਤਿਉਂ ਵੱਖਰੇ ਵੱਖਰੇ ਜਰਨੈਲ ਬਣਾ ਦਿੱਤੇ ਗਏ, ਜਥੇ ਬਣਾ ਦਿੱਤੇ ਗਏ। ਗਰੀਲਾ ਯੁੱਧ ਲੜਨ ਵਾਲਾ ਬਹਾਦਰ ਬਿਧੀ ਚੰਦ ਦਾ ਜਥਾ ਤਿਆਰ ਕੀਤਾ ਗਿਆ। ਜਦੋਂ ਫੌਜ ਦੀ ਗਿਣਤੀ ਜਾਰੀ ਹੋਈ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਜਥਿਆਂ ਵਿੱਚ ਆਪਣੀ ਫੌਜ ਨੂੰ ਵੰਡ ਦਿੱਤਾ ਹੈ। ਯਾਦ ਰੱਖੋ, ਇੱਧਰ ਦੀਵਾਨ ਚੰਦੂ ਥਰਥਰਾ ਉੱਠਿਆ ਹੈ, ਉਹਨੂੰ ਸੁੱਝ ਗਈ ਕਿ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮੇਰੇ ਤੋਂ ਬਦਲਾ ਲੈ ਲੈਣਗੇ। ਉਧਰੋਂ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਮੁਰਤਜ਼ਾ ਖਾਨ, ਜਿਹੜਾ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਉਸ ਮੌਕੇ ਤੇ ਪੰਜਾਬ ਦਾ ਗਵਰਨਰ ਸੀ, ਉਹ ਵੀ ਥਰਥਰਾ ਉੱਠਿਆ ਹੈ। ਇੱਥੇ ਬਸ ਨਹੀਂ, ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਇਹ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੈਰੀ ਬਣ ਚੁੱਕਾ ਹੈ। ਉਸ ਮੌਕੇ ਤੇ ਮੁਰਤਜ਼ਾ ਖਾਨ ਨੇ ਚੰਦੂ ਦੀ ਸਲਾਹ ਦੇ ਨਾਲ ਔਰ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੇ ਰਾਹੀਂ ਕੁਝ ਪੰਜਾਬ ਵਿੱਚੋਂ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖਿਆ ਸੀ ਵੀ ਜੇ ਪ੍ਰਬੰਧ ਨਾ ਕੀਤਾ ਗਿਆ ਪੰਜਾਬ ਦੇ ਹਾਲਾਤ ਵਿਗੜ ਜਾਣਗੇ। ਛੇਵੇਂ ਪਾਤਸ਼ਾਹ ਨੇ ਸ਼ਸਤਰਧਾਰੀ ਦਲ ਬਣਾ ਲਿਆ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਖਿਲਾਫ਼, ਜਿਵੇਂ ਮੁਰਤਜ਼ਾ ਖਾਨ ਉਹਦੇ ਸਾਥੀ ਗੁਰੂ ਘਰ ਦੇ ਦੋਖੀ ਜਹਾਂਗੀਰ ਵੱਲ ਚਿੱਠੀਆਂ ਲਿਖ ਰਹੇ ਨੇ। ਜਰਨੈਲ ਸਿੰਘ ਸਭਰਾਵਾਂ ਵਾਲੇ ਦਾ ਜਥਾ ਹੇ ਇਉਂ ਬਿਆਨ ਕਰਦਾ ਹੈ,
ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ, ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ।
ਓ ਪੁੱਤਰ ਅਰਜਨ ਗੁਰੂ ਦੇਵ ਅਤਾ ਚਾਈਆਂ, ਪੁੱਤਰ ਅਰਜਨ ਗੁਰੂ ਦੇਵ ਅਤਾ ਚਾਈਆਂ।
ਓ ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ, ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਇਆ।
ਓ ਪੁੱਤਰ ਅਰਜਨ ਗੁਰੂ ਦੇਵੋ ਅਤਾ ਚਾਇਆ, ਪੁੱਤਰ ਅਰਜਨ ਗੁਰੂ ਦੇਵੋ ਅਤਾ ਚਾਇਆ।
ਉਹਨੇ ਝੰਡੇ ਗੱਡੇ ਕੇਸਰੀ ਗੱਲ ਤੇਗਾ ਪਾਇਆ, ਝੰਡੇ ਗੱਡੇ ਕੇਸਰੀ ਗੱਲ ਤੇਗਾ ਪਾਇਆ।
ਉਹਨੇ ਕਲਗੀਆਂ ਲਾਈਆਂ ਸੀਸ ਤੇ, ਕਲਗੀਆਂ ਲਾਈਆਂ ਸੀਸ ਤੇ ਫੌਜਾਂ ਰਖਵਾਈਆਂ, ਕਲਗੀਆਂ ਲਾਈਆਂ ਸੀਸ ਤੇ ਫੌਜਾਂ ਰਖਵਾਈਆਂ।
ਉਸਨੇ ਰਚਿਆ ਤਖਤ ਅਕਾਲ ਦਾ ਹੁਣ ਕਰੂ ਲੜਾਇਆ, ਰਚਿਆ ਤਖਤ ਅਕਾਲ ਦਾ ਹੁਣ ਕਰੂ ਲੜਾਇਆ।
ਉਹ ਲੱਗਾ ਚੋਰਾਂ ਡਾਕੂਆਂ ਨੂੰ ਦੇਣ ਪਨਾਇਆ, ਲੱਗਾ ਚੋਰਾਂ ਡਾਕੂਆਂ ਨੂੰ ਦੇਣ ਪਨਾਇਆ।
ਉਹਨੇ ਪੈਣਾ ਟੁੱਟ ਲਾਹੌਰ ਤੇ ਨਿੱਤ ਕਰੇ ਸਲਾਹਾਂ, ਪੈਣਾ ਟੁੱਟ ਲਾਹੌਰ ਤੇ ਨਿੱਤ ਕਰੇ ਸਲਾਹਾਂ।
ਜੇ ਪਈਆਂ ਉੱਠ ਬਗਾਵਤਾਂ, ਬਗਾਵਤਾਂ ਨਾ ਜਾਣ ਦਬਾਈਆਂ, ਪਈਆਂ ਉੱਠ ਬਗਾਵਤਾਂ ਨਾ ਜਾਣ ਦਬਾਈਆਂ।
ਤੁਸੀਂ ਮੰਨ ਲਓ ਅਰਜਾਂ ਮੇਰੀਆਂ, ਮੇਰੀਆਂ ਮੇਰੀਆਂ, ਮੰਨ ਲਓ ਅਰਜਾਂ ਮੇਰੀਆਂ ਮੈਂ ਦਵਾਂ ਦਹਾਈਆਂ, ਮੰਨ ਲਓ ਅਰਜਾਂ ਮੇਰੀਆਂ ਮੈਂ ਦਵਾਂ ਦਹਾਈਆਂ।
ਜਰਨੈਲ ਸਿੰਘਾਂ ਖੁਸ਼ੀ ਜਾਣੀਆਂ ਏਦਾਂ ਬਾਦਸ਼ਾਹੀਆਂ, ਜਰਨੈਲ ਸਿੰਘਾਂ ਖੁਸ਼ੀ ਜਾਣੀਆਂ ਏਦਾਂ ਬਾਦਸ਼ਾਹੀਆਂ।
ਜਦੋਂ ਮੁਰਤਜ਼ਾ ਖਾਨ ਨੇ ਲਾਹੌਰ ਵਿੱਚੋਂ ਦਿੱਲੀ ਨੂੰ ਚਿੱਠੀਆਂ ਲਿਖੀਆਂ, ਸੁਣਦਿਆਂ ਸਾਰ ਜਹਾਂਗੀਰ ਬਾਦਸ਼ਾਹ ਸੋਚਾਂ ਵਿੱਚ ਪੈ ਗਿਆ। ਉਹ ਵਿਚਾਰ ਕਰ ਰਿਹਾ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਹੈ, ਉਹਦਾ ਬਦਲਾ ਲੈਣ ਲਈ ਗੁਰੂ ਹਰਗੋਬਿੰਦ ਸਾਹਿਬ ਪੰਜਾਬ ਵਿੱਚ ਬਗਾਵਤ ਕਰ ਰਹੇ ਨੇ। ਇਧਰੋਂ ਦੀਵਾਨ ਚੰਦੂ ਨਾਲ ਸਲਾਹ ਕੀਤੀ, ਦੀਵਾਨ ਚੰਦੂ ਨੇ ਆਖਿਆ ਛੇਵੇਂ ਪਾਤਸ਼ਾਹ ਦਾ ਸੁਭਾਅ ਬੜਾ ਗਰਮ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਗੜ ਲੈਣਾ ਚਾਹੀਦਾ ਹੈ, ਦਿੱਲੀ ਲਿਆ ਕੇ ਕੈਦ ਕਰ ਲੈਣਾ ਚਾਹੀਦਾ ਹੈ, ਨਹੀਂ ਤੇ ਪੰਜਾਬ ਦੇ ਹਾਲਾਤ ਇਹਨੂੰ ਵੀ ਖਰਾਬ ਕਰਕੇ ਰੱਖ ਦੇਵੇਗਾ। ਇਧਰ ਦੀਵਾਨ ਚੰਦੂ ਨੇ ਗੁਰੂ ਛੇਵੇਂ ਪਾਤਸ਼ਾਹ ਵੱਲ ਚਿੱਠੀ ਲਿਖੀ, ਜਿਹਦੇ ਉੱਤੇ ਲਿਖਿਆ ਹੋਇਆ ਸੀ ਕਿ ਮੇਰੀ ਧੀ ਤੁਹਾਡੇ ਨਾਲ ਮੰਗੀ ਹੋਈ ਹੈ, ਜੇ ਉਹਦਾ ਰਿਸ਼ਤਾ ਅਜੇ ਵੀ ਪ੍ਰਮਾਣ ਕਰ ਲਓ ਗੱਲ ਵਧੇਗੀ ਨਹੀਂ, ਤੇ ਜੇ ਅਨਕਾਰੀ ਹੋਵੋਗੇ ਫਿਰ ਜਿਵੇਂ ਤੁਹਾਡੇ ਪਿਤਾ ਨੂੰ ਖਤਮ ਕੀਤਾ ਗਿਆ ਤੁਹਾਨੂੰ ਵੀ ਸ਼ਹੀਦ ਕਰਵਾ ਦੇਵਾਂਗਾ। ਇਤਿਹਾਸ ਕਹਿੰਦਾ ਜਦੋਂ ਚੰਦੂ ਦੀ ਚਿੱਠੀ ਛੇਵੇਂ ਪਾਤਸ਼ਾਹ ਨੇ ਪੜ੍ਹੀ, ਮਹਾਰਾਜ ਨੇ ਚਿੱਠੀ ਦਾ ਉੱਤਰ ਲਿਖਿਆ, ਦੀਵਾਨ ਚੰਦੂ ਮਰਦ ਕਦੇ ਤੇਰੇ ਵਰਗੇ ਕੈਰਾਂ ਦੇ ਸਾਹਮਣੇ ਝੁਕਿਆ ਨਹੀਂ ਕਰਦੇ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਸਿੱਖਾਂ ਨੂੰ ਮਰਨ ਦੀ ਜਾਚ ਦੱਸ ਗਈ ਹੈ, ਤਲੀਆਂ ਉੱਤੇ ਜਾਨਾਂ ਰੱਖ ਕੇ ਅਨੇਕਾਂ ਜਵਾਨੀਆਂ ਤੇਰੇ ਤੋਂ ਬਦਲਾ ਲੈਣ ਲਈ ਮੈਦਾਨ ਵਿੱਚ ਨਿਤਰ ਆਈਆਂ ਨੇ। ਇੱਧਰ ਦੀਵਾਨ ਚੰਦੂ ਨੇ ਬਾਦਸ਼ਾਹ ਨੂੰ ਚੁੱਕਿਆ ਹੈ, ਬਾਦਸ਼ਾਹ ਨੇ ਉਸੇ ਵੇਲੇ ਕੁਝ ਬੰਦੇ ਸੱਦੇ ਨੇ, ਜਿਨ੍ਹਾਂ ਵਿੱਚੋਂ ਵੱਡਾ ਵਜ਼ੀਰ ਵਜ਼ੀਰ ਖਾਨ ਹੈ, ਉਹ ਗੁਰੂ ਘਰ ਦਾ ਸਰਦਾਲੂ ਸੀ, ਪੰਜਵੇਂ ਪਾਤਸ਼ਾਹ ਮਹਾਰਾਜ ਉੱਤੇ ਨੇਚਾ ਰੱਖਣ ਵਾਲਾ ਸੀ, ਸੁਖਮਨੀ ਸਾਹਿਬ ਦਾ ਪਾਠ ਰੋਜ਼ਾਨਾ ਸੁਣਿਆ ਕਰਦਾ ਸੀ, ਕਿਉਂਕਿ ਕਹਿੰਦੇ ਨੇ ਇਹਨੂੰ ਜਲੋਧਰ ਦਾ ਰੋਗ ਹੋ ਗਿਆ ਸੀ, ਜਿਸ ਦਾ ਇਲਾਜ ਬਾਬਾ ਬੁੱਢਾ ਸਾਹਿਬ ਨੇ ਕੀਤਾ ਸੀ, ਨਾਲ ਹੁਕਮ ਲਾਇਆ ਸੀ ਵੀ ਜੇ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਕਰੇਗਾ ਫਿਰ ਇਹ ਰੋਗ ਕਦੇ ਨਹੀਂ ਹੋਵੇਗਾ। ਇੱਕ ਸਿੱਖ ਨੂੰ ਉਹਨੇ ਤਨਖਾਹ ਉੱਤੇ ਰੱਖਿਆ ਸੀ ਤੇ ਨੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਕਰਦਾ ਸੀ, ਉਸ ਵਜ਼ੀਰ ਨੂੰ ਅਤੇ ਮਿਰਜ਼ਾ ਕਿੰਚ ਬੇਗ ਨੂੰ ਭੇਜ ਦਿੱਤਾ ਹੈ ਦਿੱਲੀ ਤੋਂ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਲਿਆਉਣ ਵਾਸਤੇ ਇਹ ਪਹੁੰਚਿਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ, ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ, ਸਤਿਗੁਰੂ ਜੀ ਪਾਪੀ ਚੰਦੂ ਨੇ ਜਹਾਂਗੀਰ ਦੇ ਕੰਨ ਭਰੇ ਹੈ, ਇਸ ਲਈ ਦਿੱਲੀ ਸਰਕਾਰ ਤੁਹਾਨੂੰ ਦਿੱਲੀ ਬੁਲਾ ਰਹੀ ਹੈ, ਉਸ ਵੇਲੇ ਦੀਆਂ ਲੈਣਾ ਸੁਣੋ, ਜਿਵੇਂ ਵਜ਼ੀਰ ਖਾਂ ਵਜ਼ੀਰ ਨੇ ਬੇਨਤੀ ਕੀਤੀ ਇਉਂ ਪੇਸ਼ ਕੀਤਾ ਜਾ ਰਿਹਾ।
ਬਾਦਸ਼ਾਹ ਦੇ ਕੱਲੇ ਹਲਕਾਰੇ ਆਣ ਕੇ ਤੇ ਕਦੇ ਗੁਰਾਂ ਨੂੰ ਮੱਥਾ ਪੀਰ ਜਾਣ ਕੇ
ਆਖਦਾ ਵਜ਼ੀਰ ਖਾਨ ਹੈ ਵਜ਼ੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਓ ਬਾਦਸ਼ਾਹ ਦੇ ਕੱਲੇ ਹਲਕਾਰੇ ਆਣ ਕੇ ਟੇਕ ਦੇ ਗੁਰਾਂ ਨੂੰ ਮੱਥਾ ਪੀਰ ਜਾਣ ਕੇ
ਆਖਦਾ ਵਜ਼ੀਰ ਖਾਨ ਹੈ ਵਜ਼ੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਚੰਦੂ ਪਾਪੀ ਚੁਬਦਾ ਤੁਸਾਂ ਦੇ ਨਾਲ ਜੀ ਬਾਦਸ਼ਾਹ ਨੂੰ ਦੇਵੇ ਚੁੱਕਣਾ ਚੰਡਾਲ ਜੀ।
ਕੇਲੇ ਮੁੱਢ ਜੈਸੇ ਉੱਗਿਆ ਕਰੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਉਹ ਕੀਤਾ ਹੈ ਸ਼ਹੀਦ ਜਿੰਨੇ ਕੀਤਾ ਹੈ ਸ਼ਹੀਦ ਪਹਿਲਾਂ ਤੇਰੇ ਬਾਪ ਨੂੰ ਹੁਣ ਮਰਵਾਉਣਾ ਚਾਹੁੰਦਾ ਹੈ ਉਹ ਆਪ ਨੂੰ।
ਪਾਪ ਵੱਲੋਂ ਉਹਨੇ ਕਰਤੀ ਅਖੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਬਾਦਸ਼ਾਹ ਦੇ ਰਹਿੰਦਾ ਨਿੱਤ ਕੰਨ ਭਾਰਦਾ ਤੁਸਾਂ ਦੇ ਖਿਲਾਫ ਪ੍ਰਚਾਰ ਕਰੀਦਾ।
ਗਿਰ ਗਈ ਹੈ ਚੰਦੂ ਪਾਪੀ ਦੀ ਜ਼ਮੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਤੇ ਮੰਨ ਲਵੋ ਬੇਨਤੀ ਹਮਾਰੀ ਗੁਰੂ ਜੀ ਮਨ ਲਵੋ ਬੇਨਤੀ ਹਮਾਰੀ ਗੁਰੂ ਜੀ ਕਰੋ ਦਿੱਲੀ ਜਾਣ ਦੀ ਗੁਰੂ ਜੀ।
ਮਿਟਦੀ ਨਾ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਹੱਸ ਕੇ ਤੇ ਗੁਰਾਂ ਮੁੱਖੋਂ ਫਰਮਾਇਆ ਏ ਕਾਲ ਸਾਨੂੰ ਜਾਪਦਾ ਚੰਦੂ ਦਾ ਆਇਆ ਹੈ।
ਬਾਦਲੇ ਲੈਂਦੇ ਨੇ ਜੋਧੇ ਸੂਰ ਬੀਰ ਜੀ ਸੱਦ ਦਾ ਤੁਸਾਨੂੰ ਦਿੱਲੀ ਜਹਾਂਗੀਰ ਜੀ।
ਵਜ਼ੀਰ ਖਾਂ ਵਜ਼ੀਰ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਨਾਲ ਹੀ ਉਹ ਗੁਰੂ ਘਰ ਦੀਆਂ ਰੌਣਕਾਂ ਨੂੰ ਵੇਖ ਰਿਹਾ ਹੈ। ਕੀ ਵੇਖਦਾ ਹੈ? ਬਹਾਦਰ ਬਾਬਾ ਬਿਧੀ ਚੰਦ ਵਰਗੇ, ਬਾਬੇ ਜੇਠੇ ਵਰਗੇ, ਅਨੇਕਾਂ ਭਾਈ ਭੱਲਣ ਵਰਗੇ ਬਰਾੜ ਸੂਰਮੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਨੇ। ਫੌਜਾਂ ਤਿਆਰ ਬਿਰ ਤਿਆਰ ਹੈ, ਨੱਥਾ ਤੇ ਦੁੱਲਾ ਗੁਰੂ ਘਰ ਦੇ ਪਹਿਲੇ ਢਾਡੀ ਉਹ ਵਾਰਾਂ ਗੈਨ ਕਰ ਰਹੇ ਸੀ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਨ ਵੱਡੇ ਵੱਡੇ ਸ਼ਾਹਾਂ ਨੂੰ ਮਾਤ ਪਾ ਰਹੀ ਸੀ। ਮੋਹਸਨ ਫਾਨੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਅੱਖੀ ਤੱਕਣ ਵਾਲਾ ਆਪਣੀ ਕਲਮਨਾ ਲਿਖਦਾ ਹੈ ਕਿ ਉਸ ਯੁੱਗ ਵਿੱਚ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਵਰਗਾ ਕੋਈ ਸੋਹਣਾ ਨਹੀਂ ਸੀ। ਉਹ ਕਹਿੰਦਾ ਹੈ ਕਿ ਘੱਟ ਤੋਂ ਘੱਟ ਵੀ 22 ਮਣ ਕੱਚਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਵਜਨ ਸੀ। ਉਹ ਕਹਿੰਦਾ ਹੈ ਕਿ 1.25 ਗਜ ਚੌੜੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੀ ਛਾਤੀ ਸੀ। ਉਹ ਲਿਖਦਾ ਹੈ ਕਿ 100 ਸੂਰਜਾਂ ਦਾ ਤੇਜ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਮਾਤ ਪੈ ਜਾਂਦਾ ਸੀ। ਉਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਖਾਂ ਬੇਨਤੀ ਕਰ ਰਿਹਾ, ਮਹਾਰਾਜ ਚੰਦੂ ਦੀ ਨੀਤ ਖੋਟੀ ਹੈ, ਜਹਾਂਗੀਰ ਤੁਹਾਨੂੰ ਸੱਦ ਰਿਹਾ ਹੈ। ਇਤਿਹਾਸ ਕਹਿੰਦਾ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਕੇ ਆਖਿਆ, ਕੋਈ ਗੱਲ ਨਹੀਂ ਜੇ ਚੰਦੂ ਬੁਲਾ ਰਿਹਾ ਹੈ। ਵਜ਼ੀਰ ਖਾਂ ਨੇ ਆਖਿਆ, ਮਹਾਰਾਜ ਉਹ ਤੁਹਾਡੇ ਬਾਪ ਦਾ ਕਾਤਲ ਹੈ, ਤੁਹਾਨੂੰ ਵੀ ਮਰਵਾਉਣਾ ਚਾਹੁੰਦਾ ਹੈ। ਛੇਵੇਂ ਪਾਤਸ਼ਾਹ ਨੇ ਆਖਿਆ, ਨਹੀਂ ਭਾਈ, ਹੁਣ ਤਾਂ ਚੰਦੂ ਦੀ ਵਾਰੀ ਹੈ, ਇਉਂ ਜਾਪਦਾ ਹੈ ਕਿ ਉਹਦਾ ਕਾਲ ਹੀ ਸਾਨੂੰ ਦਿੱਲੀ ਵੱਲ ਜਾਏਗਾ। ਮਾਤਾ ਨਾਲ ਸਲਾਹ ਕੀਤੀ, ਮਾਤਾ ਦਾ ਮਨ ਪਾਰਾਇਆ। ਮਾਂ ਗੰਗਾ ਨੇ ਆਖਿਆ, ਪਾਤਸ਼ਾਹ ਅੱਗੇ ਤੁਹਾਡੇ ਬਾਪ ਨੂੰ ਉਹਨਾਂ ਨੇ ਸ਼ਹੀਦ ਕਰਾਇਆ। ਛੇਵੇਂ ਪਾਤਸ਼ਾਹ ਨੇ ਆਖਿਆ, ਮਾਤਾ ਘਬਰਾਈ ਨਾ, ਗੁਰੂ ਨਾਨਕ ਨੂੰ ਜੋ ਕੁਝ ਪਾਉਂਦਾ ਹੈ ਉਹ ਕੁਝ ਹੋਵੇਗਾ। ਬਾਬਾ ਬੁੱਢਾ ਸਾਹਿਬ ਨਾਲ ਸਲਾਹ ਕੀਤੀ, ਸਾਰਿਆਂ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਦਿੱਲੀ ਜਾਣਾ ਚਾਹੀਦਾ ਹੈ, ਪਤਾ ਲੱਗ ਜਾਏਗਾ ਬਾਦਸ਼ਾਹ ਦੀ ਨੀਤੀ ਦਾ, ਹਿੰਦੁਸਤਾਨ ਦੀ ਸਰਕਾਰ ਦੀ ਨੀਤੀ ਦਾ। ਲੈ ਕੇ 5 ਸਿੱਖਾਂ ਨੂੰ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਜੀ ਗਏ ਹਨ ਦਿੱਲੀ ਨੂੰ। ਮੁਲਾਕਾਤ ਕੀਤੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਦੋ ਤਾਕਤਾਂ ਇੱਕ ਦੂਜੇ ਦੇ ਨੇੜੇ ਹੁੰਦੀਆਂ ਤੱਕੀਆਂ। ਇੱਕ ਦਿਨ ਕਹਿੰਦੇ ਨੇ ਕਿ ਬਾਦਸ਼ਾਹ ਨੇ ਖਾਹ ਯਾਰ ਕੀਤੀ, ਮਹਾਰਾਜ ਸਾਨੂੰ ਸ਼ਿਕਾਰ ਇਕੱਠਿਆਂ ਚੜ੍ਹਨਾ ਚਾਹੀਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਲੈ ਕੇ ਜਹਾਂਗੀਰ ਬਾਦਸ਼ਾਹ ਨੂੰ ਨਾਲ ਲੈ ਕੇ ਫੌਜਾਂ ਨੂੰ ਨਾਲ ਸ਼ਿਕਾਰ ਨੂੰ ਚੜ੍ਹੇ ਨੇ। ਇੱਕ ਬੰਦੇ ਖਾਣਾ ਸ਼ੇਰ, ਬੜਾ ਤਕੜਾ ਬੱਬਰ ਸ਼ੇਰ ਅੱਗੋਂ ਨਿਕਲਿਆ। ਬਾਦਸ਼ਾਹ ਥਰਥਰਾ ਉੱਠਿਆ ਹੈ। ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਰ ਅੱਗੇ ਢਾਲ ਕੀਤੀ ਹੈ, ਤਲਵਾਰ ਦਾ ਵਾਰ ਕੀਤਾ ਹੈ, ਸ਼ੇਰ ਦੇ ਡੱਕਰੇ ਕਰ ਦਿੱਤੇ ਨੇ। ਹਿੰਦੁਸਤਾਨ ਦਾ ਬਾਦਸ਼ਾਹ ਬੜਾ ਖੁਸ਼ ਹੋਇਆ। ਉਹਨੇ ਆਖਿਆ, ਮਹਾਰਾਜ ਤੁਹਾਡੇ ਪਿਤਾ ਨੂੰ 2 ਲੱਖ ਹਰਜਾਨਾ ਕੀਤਾ ਸੀ, ਪਰ ਮੈਂ ਇਸ ਖੁਸ਼ੀ ਵਿੱਚ ਮਾਫ ਕਰਦਾ ਹੈ ਕਿ ਅੱਜ ਸ਼ੇਰ ਮਾਰ ਕੇ ਤੁਸਾਂ ਨੇ ਸਾਡੀਆਂ ਜਾਨਾਂ ਬਚਾ ਦਿੱਤੀਆਂ ਹਨ। ਚੰਦੂ ਨੂੰ ਇਉਂ ਜਾਪਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਦਾ ਅਤੇ ਜਹਾਂਗੀਰ ਦਾ ਜੇ ਨੇੜ ਹੁੰਦਾ ਗਿਆ ਮੇਰੀ ਮੌਤ ਛੇਤੀ ਆ ਜਾਵੇਗੀ। ਉਹਨੇ ਸੱਦਿਆ ਦਰਬਾਰੀ ਪੰਡਿਤ ਨੂੰ, ਕਿਉਂਕਿ ਹਿੰਦੁਸਤਾਨ ਹਮੇਸ਼ਾ ਹੀ ਪੰਡਿਤਾਂ ਉੱਤੇ ਵਿਸ਼ਵਾਸ ਰੱਖਦਾ ਰਿਹਾ ਹੈ। ਦਰਬਾਰੀ ਪੰਡਿਤ ਨੂੰ ਸੱਦਿਆ, ਆਖਿਆ, ਮਿੱਤਰਾ ਮੂੰਹ ਮੰਗਿਆ ਇਨਾਮ ਦੇਵਾਂਗਾ, ਜੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕੋਈ ਵਹਿਮ ਪਾ ਦੇਵੇ ਤੇ ਛੇਵੇਂ ਪਾਤਸ਼ਾਹ ਨੂੰ ਕੈਦ ਕਰਾ ਦੇਵੇ। ਆਇਆ ਹੈ ਪੰਡਿਤ ਲਾਲਚ ਦਾ ਮਾਰਿਆ, ਲੈ ਕੇ ਚੰਦੂ ਤੋਂ ਇਨਾਮ ਬਾਦਸ਼ਾਹ ਜਹਾਂਗੀਰ ਦੇ ਕੋਲਾਂ ਗਿਆ ਤੇ ਬੇਨਤੀ ਕਰਦਾ ਹੈ। ਉਹਨਾਂ ਦਿਨਾਂ ਵਿੱਚ ਇਤਿਹਾਸ ਕਹਿੰਦਾ ਹੈ ਬਾਦਸ਼ਾਹ ਨੂੰ ਸੁਪਨੇ ਮਾੜੇ ਆਉਂਦੇ ਸਨ, ਕੁਝ ਬਿਮਾਰ ਹੋ ਗਿਆ ਹੈ। ਵੇਖ ਕੇ ਪੰਡਿਤ ਨੇ ਕਹਿਣਾ ਸ਼ੁਰੂ ਕੀਤਾ ਹੈ, ਬਾਦਸ਼ਾਹ ਤੇਰੇ ਉੱਤੇ ਸਾਰਸਤੀ ਆ ਗਈ ਹੈ, ਜਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵਹਿਮ ਪਾਇਆ। ਪੰਡਿਤ ਨੇ ਇਉਂ ਪੇਸ਼ ਕੀਤਾ ਜਾ ਰਿਹਾ,
ਕਹਿੰਦਾ ਜਹਾਂਗੀਰ ਨੂੰ ਪੰਡਿਤ ਆਣ ਕੇ ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ, ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ,
ਕਰੀਏ ਕਦੇ ਨਾ ਮਾਣ ਮੱਤੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਦੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਦੀ ਰਾਜਿਆ।
ਕਹਿੰਦਾ ਜਹਾਂਗੀਰ ਨੂੰ ਪੰਡਿਤ ਆਣ ਕੇ ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ, ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ,
ਕਰੀਏ ਕਦੇ ਨਾ ਮਾਣ ਮਤੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਦੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਤੀ ਰਾਜਿਆ।
ਨਿੱਕਾ ਮੋਟਾ ਜਾਵੇ ਜੇ ਗਰੈਣ ਆ ਜੀ, ਉਸ ਦਾ ਤਾਂ ਮੈਂ ਵੀ ਜਾਣਦਾ ਪਾਜੀ, ਉਸ ਦਾ ਤੇ ਮੈਂ ਵੀ ਜਾਣਦਾ ਪਾਜੀ।
ਜਾਂਦਾ ਹੈ ਸਰੀਰ ਤੇਰਾ ਕਟੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਤੀ ਰਾਜਿਆ, ਉਹ ਤੇਰੀ ਉੱਤੀ ਆ ਗਈ ਸਾੜੀ ਸਤੀ ਰਾਜਿਆ।
ਰਾਉ ਕੇ ਤੂੰ ਹੁਣ ਜਿਸ ਤੇ ਸਵਾਰ ਜੀ, ਉਸ ਨੂੰ ਤਾਂ ਦਿੰਦੇ ਨੇ ਉਹ ਜਾਨੋ ਮਾਰ ਜੀ, ਉਸ ਆਦਮੀ ਨੂੰ ਦਿੰਦੇ ਜਾਨੋ ਮਾਰ ਜੀ।
ਪਹੁੰਚੀ ਜਾਂਦੀ ਜ਼ਿੰਦਗੀ ਦੀ ਪੱਟੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਦੀ ਰਾਜਿਆ, ਉਹ ਤੇਰੀ ਉੱਤੀ ਆ ਗਈ ਸਾੜੀ ਸਦੀ ਰਾਜਿਆ।
ਤੇਰੇ ਸਿਰ ਆ ਗਈਆਂ ਨੇ ਬਹੁਤ ਆਫਤਾਂ, ਰਾਜ ਵਿੱਚ ਤਾਈਓ ਹੁੰਦੀਆਂ ਬਗਾਵਤਾਂ, ਰਾਜ ਵਿੱਚ ਤਾਈਓ ਹੁੰਦੀਆਂ ਬਗਾਵਤਾਂ।
ਮਸਤੀ ਕੀ ਜਾਂਦਾ ਤੇਰਾ ਕਟੀ ਰਾਜਿਆ, ਤੇਰੀ ਉੱਤੀ ਆ ਗਈ ਸਾੜੀ ਸਤੀ ਰਾਜਿਆ, ਉਹ ਤੇਰੀ ਉੱਤੀ ਆ ਗਈ ਸਾੜੀ ਸਤੀ ਰਾਜਿਆ।
ਰੌਣ ਜੈਸੇ ਬੜੀ ਮਰਵਾਏ ਇਸਨੇ, ਉਹ ਰੌਣ ਜੈਸੇ ਬੜੀ ਮਰਵਾਏ ਇਸਨੇ, ਕੈਰਵਾਂ ਦੇ ਪੂਰਵਿਖ ਪਾਏ ਇਸਨੇ, ਕੈਰਵਾਂ ਦੇ ਪੂਰਵਿਖ ਪਾਏ ਇਸਨੇ।
ਅਜੇ ਤੀਕ ਕਿਸੇ ਤੋਂ ਨੀ ਕਟੀ ਰਾਜਿਆ, ਤੇਰੀ ਉੱਤੇ ਆ ਗਈ ਸਾੜੀ ਸਦੀ ਰਾਜਿਆ, ਉਹ ਤੇਰੀ ਉੱਤੇ ਆ ਗਈ ਸਾੜੀ ਸਦੀ ਰਾਜਿਆ।
ਤੇਗ ਨਾਲ ਗਤੀ ਜਿੰਨੇ ਕੀਤੀ ਸ਼ੇਰ ਦੀ, ਤੇਰੇ ਉੱਤੇ ਕਰ ਦੇ ਨਿਗਾਹ ਮੇਰ ਦੀ, ਉਹ ਤੇਰੇ ਉੱਤੇ ਕਰ ਦੇ ਨਿਗਾਹ ਮੇਰ ਦੀ।
40 ਦਿਨ ਜਾਵੇ ਨਾਮ ਰੱਟੀ ਰਾਜਿਆ, ਤੂੰ 40 ਦਿਨ ਜਾਵੇ ਨਾਮ ਰੱਟੀ ਰਾਜਿਆ, ਤੇਰੀ ਉੱਤੇ ਆ ਗਈ ਸਾੜੀ ਸਦੀ ਰਾਜਿਆ, ਉਹ ਤੇਰੇ ਉੱਤੇ ਆ ਗਈ ਸਾੜੀ ਸਦੀ ਰਾਜਿਆ।
ਸਾਡਾ ਹਿੰਦੁਸਤਾਨ ਹਮੇਸ਼ਾ ਹੀ ਵਹਿਮਾਂ ਅਤੇ ਭਰਮਾਂ ਦੇ ਪਾਰ ਥੱਲੇ ਦੱਬਿਆ ਰਿਹਾ। ਭਾਵੇਂ ਕੋਈ ਵੀ ਮਜ਼ਹਬ, ਕਿਸੇ ਵੀ ਮਜ਼ਹਬ ਵਿੱਚ ਇਨਸਾਨ ਪੈਦਾ ਹੋਇਆ, ਐਸੇ ਬਾਬਿਆਂ ਉੱਤੇ, ਐਸੇ ਪੰਡਤਾਂ ਉੱਤੇ ਸਾਡੇ ਭਾਰਤੀ ਲੋਕਾਂ ਦਾ ਵਿਸ਼ਵਾਸ ਰਿਹਾ। ਹਿੰਦੂ ਧਰਮ ਦੀ ਕਾਢ ਹੈ ਇਹ ਵਿੱਦਿਆ ਜਿਹੜੀ ਹੈ, ਪਰ ਇਹ ਸਾਰਿਆਂ ਧਰਮਾਂ ਉੱਤੇ ਛਾ ਗਈ। ਕਰੇ ਯੁੱਗ ਸੀ ਕਿ ਜੋ ਭਾਰਤ ਦੇ ਬਾਦਸ਼ਾਹ ਹੋਏ ਨੇ ਉਹ ਸਭ ਕੁਝ ਜੋਤੀ ਉੱਤੇ ਹੀ ਰੱਬ ਵਰਗਾ ਵਿਸ਼ਵਾਸ ਰੱਖ ਕੇ ਕਰਿਆ ਕਰਦੇ ਹਨ। ਜਹਾਂਗੀਰ ਬਾਦਸ਼ਾਹ ਬੇਸ਼ੱਕ ਮੁਸਲਮਾਨ ਹੈ ਪਰ ਇਹਦੇ ਨਾਨਕੇ ਰਾਜਪੂਤ ਘਰਾਣੇ ਵਿੱਚ ਸਨ, ਹਿੰਦੂ ਧਰਮ ਵਿੱਚ ਸਨ। ਇਸ ਲਈ ਮਾਤਾ ਦੀਆਂ ਲੋਰੀਆਂ ਅਤੇ ਮਾਂ ਦੇ ਦੁੱਧ ਦਾ ਬਹੁਤ ਸਾਰਾ ਅਸਰ ਸੀ। ਬਾਦਸ਼ਾਹ ਜਹਾਂਗੀਰ ਉੱਤੇ ਉਹ ਵੀ ਟੇਵੇ ਲਵਾ ਲਿਆ ਕਰਦਾ ਸੀ, ਪੱਤਰੀ ਖਿਲਾ ਲਿਆ ਕਰਦਾ ਸੀ, ਪੰਡਤਾਂ ਉੱਤੇ ਵਿਸ਼ਵਾਸ ਰੱਖਿਆ ਕਰਦਾ ਸੀ। ਮਿੱਤਰੋ, ਕਿਸੇ ਵੀ ਬੰਦੇ ਨੂੰ ਕੋਈ ਸਿਆਣਾ ਬਾਬਾ ਵਹਿਮ ਨਾ ਪਾ ਦੇਵੇ। ਵਹਿਮ ਇੱਕ ਐਸੀ ਬਿਮਾਰੀ ਹੈ ਜਿਹਦਾ ਕਿਸੇ ਵੀ ਸਿਆਣੇ ਕੋਲਾਂ ਇਲਾਜ ਨਹੀਂ। ਬਹੁਤੇ ਬੰਦੇ ਵੀ ਜਨਾਨੀ ਦੀ ਨਸਲ ਵਿੱਚੋਂ ਹੋਇਆ ਕਰਦੇ ਨੇ। ਜਨਾਨੀ ਨੂੰ ਕੋਈ ਬਾਬਾ ਵਹਿਮ ਪਾ ਦੇਵੇ, ਉਹ ਮਰਨ ਮਰ ਜਾਵੇਗੀ, ਉਹਦਾ ਵਹਿਮ ਨਹੀਂ ਨਿਕਲੇਗਾ। ਕਈ ਬੰਦੇ ਵੀ ਐਸੇ ਹੌਲੇ ਦਿਲ ਵਾਲੇ ਵੇਖੇ ਗਏ। ਮਾੜਾ ਜਿਹਾ ਪੰਡਿਤ ਕਿਸੇ ਨੂੰ ਵਹਿਮ ਪਾ ਦੇਵੇ, ਉਹ ਸੁੱਖ ਸੁੱਕ ਕੇ ਮਰ ਜਾਇਆ ਕਰਦੇ ਨੇ। ਬਾਦਸ਼ਾਹ ਵੈਸੇ ਵੀ ਕੁਝ ਬਿਮਾਰ ਸੀ, ਪਰ ਪੰਡਿਤ ਨੇ ਵਹਿਮ ਪਾ ਕੇ ਆਖਿਆ, ਹਿੰਦੁਸਤਾਨ ਦੇ ਬਾਦਸ਼ਾਹ, ਤੇਰੇ ਉੱਤੇ ਸਾੜ ਸਤੀ ਆ ਗਈ ਹੈ, ਤੇਰੇ ਰਾਜ ਵਿੱਚ ਬਗਾਵਤਾਂ ਹੋ ਰਹੀਆਂ ਨੇ, ਤੇਰੇ ਰਾਜ ਭਾਗ ਦਾ ਮਸਤਕ ਤੇਰਾ ਘਟਦਾ ਜਾ ਰਿਹਾ ਹੈ। ਇਉਂ ਜਾਪਦਾ ਕਿ ਤੇਰੇ ਉੱਤੇ ਬਹੁਤ ਚੀਜ਼ਾਂ ਸਵਾਰ ਨੇ। ਕੋਈ ਮਹਾਂਪੁਰਖ ਉੱਚ ਜਾਤੀ ਦਾ ਹੋਵੇ, ਬਲੀ ਬਲਵਾਨ ਵੀ ਹੋਵੇ, ਜਿਹਦੀ ਸ਼ਾਨ ਬਾਦਸ਼ਾਹ ਦੀ ਸ਼ਾਨ ਨੂੰ ਮਾਤ ਪਾ ਦੇਵੇ, ਜੇ ਉਹ 40 ਦਿਨ ਤਪੱਸਿਆ ਕਰੇ ਤਾਂ ਤੇਰੇ ਉੱਤੋਂ ਸਾੜ ਸਤੀ ਟਲ ਸਕਦੀ ਹੈ। ਬਹਾਨਾ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਇਸ਼ਾਰਾ ਕਰ ਦਿੱਤਾ ਗਿਆ ਵੀ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਬਾਦਸ਼ਾਹ ਨਾਮ ਜਪਣ ਵਾਸਤੇ ਕਿਸੇ ਜੇਲ੍ਹ ਵਿੱਚ ਭੇਜ ਦੇਵੇ। ਯਾਦ ਰੱਖੋ, ਹਿੰਦੁਸਤਾਨ ਦਾ ਬਾਦਸ਼ਾਹ ਪੁੱਛਦਾ ਹੈ ਪੰਡਿਤ ਨੂੰ, ਹੈ ਪੰਡਤਾ ਤੂੰ ਸਮਝਦਾਰ ਬੰਦਾ ਹੈ, ਵਾਕਿਆ ਹੀ ਮੇਰਾ ਸਰੀਰ ਡਾਊਨ ਹੁੰਦਾ ਜਾ ਰਿਹਾ ਹੈ, ਵਾਕਿਆ ਹੀ ਮੇਰੇ ਰਾਜ ਵਿੱਚ ਬਗਾਵਤਾਂ ਹੋ ਰਹੀਆਂ ਨੇ, ਇਸ ਲਈ ਕੋਈ ਉਪਾਅ ਦੱਸ ਜਿਹਦੇ ਨਾਲ ਜਿਹੜਾ ਬੰਦਾ ਲੱਭਿਆ ਜਾਏ ਉਹ ਕੌਣ ਮਹਾਂਪੁਰਸ਼ ਹੈ। ਪੰਡਿਤ ਨੇ ਕਹਿਣਾ ਸ਼ੁਰੂ ਕੀਤਾ, ਮਹਾਰਾਜ ਉੱਚ ਜਾਤੀ ਦਾ ਚਾਹੀਦਾ ਹੈ। ਉਹਨਾਂ ਵੇਲਿਆਂ ਵਿੱਚ ਸੋਢੀ ਖਾਨਦਾਨ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸਨ। ਨਾਲ ਹੀ ਕਹਿੰਦਾ, ਇਹ ਬਾਦਸ਼ਾਹ ਸਾਰੀ ਦੁਨੀਆ ਉਹਨੂੰ ਪੀਰ ਜਾਂ ਗੁਰੂ ਸਮਝ ਕੇ ਮੱਥਾ ਟੇਕਦੀ ਹੋਵੇ, ਉਹਦੀ ਸ਼ਾਨ ਬਾਦਸ਼ਾਹ ਦੀ ਸ਼ਾਨ ਨੂੰ ਮਾਤ ਪਾ ਦੇਣ ਵਾਲੀ ਹੋਵੇ, ਉਹ ਤਾਜ ਤਖਤ ਦਾ ਮਾਲਕ ਹੋਵੇ, ਉਹ ਬੰਦਗੀ ਕਰੇ ਤਾਂ ਤੇਰੇ ਉੱਤੋਂ ਸਾੜ ਸਤੀ ਦਾ ਜ਼ੋਰ ਕੱਟ ਜਾਵੇਗਾ। ਇਤਿਹਾਸ ਕਹਿੰਦਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਵੇਖਿਆ, ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਮੇਰੇ ਉੱਤੇ ਸਾੜ ਸਤੀ ਆ ਗਈ ਹੈ, ਕਿਰਪਾ ਕਰਕੇ ਗਵਾਲੀਅਰ ਦੀ ਜੇਲ੍ਹ ਵਿੱਚ, ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਜੇ ਤੁਸੀਂ 40 ਦਿਨ ਦੀ ਤਪੱਸਿਆ ਕਰੋ ਤੇ ਮੈਂ ਬਚ ਸਕਦਾ ਹਾਂ, ਸਾੜ ਸਤੀ ਟਲ ਸਕਦੀ ਹੈ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਹੱਸ ਕੇ ਆਖਿਆ, ਬਾਦਸ਼ਾਹ ਜੋ ਤੇਰਾ ਹੁਕਮ ਹੈ ਉਹ ਮੰਨਣ ਵਾਸਤੇ ਤਿਆਰ ਹੈ, ਤੇਰੀ ਜਾਨ ਬਚਾਉਣ ਲਈ ਅਸੀਂ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਮਾਲਾ ਫੇਰ ਦਿੰਦੇ ਹਾਂ, ਪਰ ਯਾਦ ਰੱਖ ਸਾੜ ਸਤੀ ਤੇਰੇ ਉੱਤੇ ਨਹੀਂ, ਸਾੜ ਸਤੀ ਤਾਂ ਤੇਰੇ ਦੀਵਾਨ ਚੰਦੂ ਦੇ ਸਿਰ ਉੱਤੇ ਘੁੰਮ ਰਹੀ ਹੈ, ਉਹਦੇ ਦਿਨ ਕੱਟ ਨੇ। ਕਹਿੰਦੇ ਨੇ ਬਾਦਸ਼ਾਹ ਨੇ ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਮੇਰੀ ਜਾਨ ਬਚਣੀ ਚਾਹੀਦੀ ਹੈ, ਮੇਰੇ ਉੱਤੇ ਰਹਿਮਤ ਕਰਕੇ, ਕਿਰਪਾ ਕਰਕੇ ਮੇਰੇ ਲਈ 40 ਦਿਨ ਤਪੱਸਿਆ ਗਵਾਲੀਅਰ ਦੇ ਕਿਲੇ ਵਿੱਚ ਕਰੋ। ਇਹ ਵੀ ਚੰਦੂ ਦੀ ਨੀਤ ਸੀ ਕਿ ਦੀਵਾਨ ਚੰਦੂ ਸੋਚ ਰਿਹਾ ਸੀ ਜੇ ਕਿਸੇ ਹੋਰ ਜੇਲ੍ਹ ਵਿੱਚ ਸਤਿਗੁਰਾਂ ਨੂੰ ਭੇਜ ਦਿੱਤਾ ਉੱਥੇ ਮੇਰਾ ਹੱਥ ਨਹੀਂ ਪਵੇਗਾ। ਗਵਾਲੀਅਰ ਦੇ ਕਿਲੇ ਦਾ ਦਰੋਗਾ ਜਿਹੜਾ ਹੈ ਇਹ ਦੀਵਾਨ ਚੰਦੂ ਦਾ ਕੁੜਮ ਸੀ, ਇਸ ਲਈ ਇਹਨੇ ਵਿਚਾਰ ਕੀਤੀ ਜੇ ਮਹਾਰਾਜ ਨੂੰ ਉੱਥੇ ਭੇਜ ਦਿੱਤਾ ਜਾਵੇ ਉਸ ਦਰੋਗੇ ਦੇ ਰਾਹੀਂ ਮਹਾਰਾਜ ਨੂੰ ਜ਼ਹਿਰ ਦੇ ਦਿੱਤਾ ਜਾਏਗਾ ਤੇ ਸਤਿਗੁਰਾਂ ਨੂੰ ਮਰਵਾ ਦਿੱਤਾ ਜਾਏਗਾ। ਇਤਿਹਾਸ ਕਹਿੰਦਾ ਹੈ ਸਿੱਖਾਂ ਨੂੰ ਨਾਲ ਲੈ ਕੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਦਿੱਲੀ ਦਰਬਾਰ ਤੋਂ ਤਿਆਰੀ ਕੀਤੀ ਹੈ। ਇਹ ਪਹੁੰਚ ਗਏ ਹਨ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਮਾਧੀ ਲਾ ਦਿੱਤੀ ਹੈ। ਗਵਾਲੀਅਰ ਦਾ ਕਿਲਾ ਉਹ ਸੀ ਜਿਹਦੇ ਵਿੱਚ ਹਜ਼ਾਰਾਂ ਕੈਦੀ ਬੰਦ ਕੀਤੇ ਹੋਏ ਸਨ, ਜਿਨ੍ਹਾਂ ਨੂੰ ਖਾਣ ਵਾਸਤੇ ਮਾੜਾ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਪਾਉਣ ਵਾਸਤੇ ਮਾੜਾ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਖਾਣੇ ਵਿੱਚ ਇਤਿਹਾਸ ਕਹਿੰਦਾ ਜ਼ਹਿਰ ਵੀ ਮਿਲਾ ਕੇ ਦਿੱਤਾ ਜਾਂਦਾ ਸੀ, ਉਹਨਾਂ ਵਿੱਚ ਸਨ 22 ਧਾਰ ਦੇ 52 ਰਾਜੇ, ਬੜੇ ਬੜੇ ਇਨਕਲਾਬੀ ਤੇ ਗੈਰਤ ਰੱਖਣ ਵਾਲੇ ਲੋਕ ਹਿੰਦੁਸਤਾਨ ਦੇ ਬਾਦਸ਼ਾਹ ਨੇ ਉਸ ਜੇਲ੍ਹ ਵਿੱਚ ਬੰਦ ਕੀਤੇ ਹੋਏ ਸਨ। ਉੱਥੇ ਗਏ ਨੇ 6ਵੇਂ ਪਾਤਸ਼ਾਹ, ਅੱਗੇ ਕੀ ਹੋਇਆ ਇਸੇ ਕੈਸ਼ ਦੇ ਦੂਸਰੇ ਬੰਨੇ ਸੁਣੀਏ, ਇਉਂ ਬੇਨਤੀ ਕੀਤੀ ਜਾ ਰਹੀ। ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਮੀਰੀ ਪੀਰੀ ਦੇ ਮਾਲਿਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੀ ਜੇਲ੍ਹ ਵਿੱਚ ਪਹੁੰਚ ਗਏ ਨੇ। ਇੱਧਰ ਕਹਿੰਦੇ ਨੇ ਜਦੋਂ ਮਾਤਾ ਗੰਗਾ ਨੂੰ ਪਤਾ ਲੱਗਾ ਉਹ ਸੋਚਾਂ ਵਿੱਚ ਡੁੱਬ ਗਏ ਹਨ, ਉਹ ਵਿਰਾਗ ਵਿੱਚ ਆ ਗਏ ਹਨ। ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਮੁਖਾਂ ਦੇ ਨਾਲ ਸਲਾਹ ਕੀਤੀ ਗਈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਦੀ ਯਾਦ ਦੇ ਵਿੱਚ ਨਾਲ ਲੈ ਕੇ ਕੁਝ ਸਿੱਖਾਂ ਨੂੰ ਮਿਸਾਲ ਬਾਲ ਕੇ ਢੋਲਕੀ ਚਿਮਟਾ ਲੈ ਕੇ ਪ੍ਰਦਖਣਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਕਰਦੇ ਸਨ। ਦੋ ਟਾਈਮ ਅਰਦਾਸ ਕਰਿਆ ਕਰਦੇ ਸਨ ਗੁਰੂ ਨਾਨਕ ਮਹਾਰਾਜ, ਛੇਵੇਂ ਪਾਤਸ਼ਾਹ ਮਹਾਰਾਜ ਦੀ ਚੜ੍ਹਦੀ ਕਲਾ ਕਰੋ ਔਰ ਸਿੱਖੀ ਨੂੰ ਬਲ ਬਖਸ਼ੋ ਕਿ ਉਹ ਜ਼ਾਲਮ ਕੋਲੋਂ ਬਦਲਾ ਲੈ ਸਕੇ। ਇੱਧਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਦੋਂ ਗਵਾਲੀਅਰ ਦੀ ਜੇਲ੍ਹ ਵਿੱਚ ਪਹੁੰਚੇ ਨੇ, ਹਜ਼ਾਰਾਂ ਕੈਦੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਤੇ ਆਣ ਚੁੱਕੇ ਨੇ। ਸਾਰਿਆਂ ਕੈਦੀਆਂ ਨੇ ਜੋ ਜੋ ਉਹਨਾਂ ਨੇ ਨਾਲ ਹਿੰਦੁਸਤਾਨ ਦੀ ਸਰਕਾਰ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਸੀ, ਉਹ ਰੋ ਰੋ ਕੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬਿਆਨ ਕੀਤਾ ਹੈ। ਇਤਿਹਾਸ ਕਹਿੰਦਾ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੋ ਟਾਈਮ ਦਰਬਾਰ ਸਜਾਉਂਦੇ ਨੇ, ਅਲਾਹੀ ਉਪਦੇਸ਼ ਦਿੰਦੇ ਹੈ। ਜਿਹੜੇ ਕੈਦ ਵਿੱਚ ਸੜ ਰਹੇ ਲੋਕ ਸੀ ਉਹ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਰੱਬੀ ਗਿਆਨ ਪ੍ਰਾਪਤ ਕਰਕੇ ਨਿਹਾਲ ਹੁੰਦੇ ਹਨ। ਇੱਧਰ ਦੀਵਾਨ ਚੰਦੂ ਨੇ ਮੌਕਾ ਹੱਥੋਂ ਨਾ ਜਾਣ ਦਿੱਤਾ। ਉਹ ਸੋਚ ਰਿਹਾ ਸੀ ਮਹਾਰਾਜ ਨੂੰ ਕੇਵਲ ਸਵਾ ਮਹੀਨੇ ਵਾਸਤੇ ਭੇਜਿਆ ਗਿਆ ਹੈ, 40 ਦਿਨਾਂ ਵਾਸਤੇ ਭੇਜਿਆ ਗਿਆ, ਇੱਕ ਦਿਨ ਰੋਜ਼ ਦਾ ਬੀਤਦਾ ਜਾ ਰਿਹਾ, ਇਹ ਸਮਾਂ ਹੱਥ ਵਿੱਚੋਂ ਨਾ ਜਾਣ ਦਿੱਤਾ ਜਾਏ। ਇਤਿਹਾਸ ਕਹਿੰਦਾ ਮਹਾਕਾਰ ਚੰਦੂ ਨੇ ਇੱਕ ਪੁਸ਼ਾਕ ਤਿਆਰ ਕਰਵਾਈ ਜਿਹਨੂੰ ਬੜਾ ਸੁੰਦਰ ਤੇ ਚੰਗਾ ਕੱਪੜਾ ਲਾਇਆ ਗਿਆ। ਵੇਖਣ ਨੂੰ ਉਹ ਰਾਜਿਆਂ ਮਹਾਰਾਜਿਆਂ ਦੇ ਪਾਉਣ ਵਾਲੇ ਜਾਪਦੀ ਸੀ, ਪਰ ਉਹਦੀ ਹਰ ਤਣੀ ਦੇ ਵਿੱਚ ਇਤਿਹਾਸ ਕਹਿੰਦਾ ਯਹਿਰ ਭਰ ਦਿੱਤਾ ਗਿਆ। ਜਿਹੜਾ ਵੀ ਬੰਦਾ 5 ਮਿੰਟ ਉਹਨੂੰ ਪਾ ਲੈ ਉਹਦਾ ਸਰੀਰ ਫੁੱਟ ਜਾਇਆ ਕਰਦਾ ਸੀ ਤੇ ਮੌਤ ਹੋ ਜਾਇਆ ਕਰਦੀ ਸੀ। ਇਹੋ ਜਿਹੀ ਪੁਸ਼ਾਕ ਤਿਆਰ ਕਰਕੇ ਦੀਵਾਨ ਚੰਦੂ ਨੇ ਇੱਕ ਨਾਲ ਯਹਿਰ ਦੀ ਕੁੜੀ ਭੇਜ ਦਿੱਤੀ ਹੈ ਇਸ ਤੋਂ ਪਹਿਲਾਂ, ਤੇ ਲਿਖਿਆ ਸੀ ਹਰੀਦਾਸ ਦਰੋਗੇ ਨੂੰ ਵੀ ਇਹ ਯਹਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਾਣੇ ਵਿੱਚ ਪਾ ਕੇ ਉਹਨਾਂ ਨੂੰ ਮਰਵਾ ਦਿੱਤਾ ਜਾਏ। ਹਰੀਦਾਸ ਦਰੋਗਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਚਰਨ ਭੌਰਾ ਬਣ ਚੁੱਕਾ ਹੈ। ਭਾਵੇਂ ਉਹ ਦੀਵਾਨ ਚੰਦੂ ਦਾ ਕੁੜਮ ਹੈ ਪਰ ਉਹਦਾ ਵਿਸ਼ਵਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਵੱਧ ਗਿਆ ਕਿ ਰੱਬੀ ਜੋਤ ਹਨ, ਇਹ ਨਿਰਵੈਰ ਹਨ ਤੇ ਮੇਰਾ ਕੁੜਮ ਜਿਹੜਾ ਹੈ ਉਹ ਬਹੁਤ ਵੱਡਾ ਪਾਪੀ ਹੈ। ਉਹਨੇ ਦੀਵਾਨ ਚੰਦੂ ਦੀ ਚਿੱਠੀ ਵੀ ਲਈ ਹੈ, ਯਹਿਰ ਦੀ ਪੁੜੀ ਵੀ ਲਈ ਹੈ, ਪਿਸ਼ਾਕ ਵੀ ਲਈ ਹੈ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਰੱਖ ਕੇ ਗਲ ਵਿੱਚ ਪੱਲਾ ਪਾ ਕੇ ਹਰੀਦਾਸ ਦਰੋਗਾ ਬੇਨਤੀ ਕਰਦਾ, ਮਹਾਰਾਜ ਦੀਵਾਨ ਚੰਦੂ ਨੇ ਚਾਲਣਾ ਤੁਹਾਨੂੰ ਕੈਦ ਕਰਾਇਆ ਹੈ, ਹੁਣ ਤੁਹਾਨੂੰ ਮਰਵਾਉਣ ਦੀਆਂ ਉਹ ਗੋਂਦਾਂ ਕਿਵੇਂ ਗੁੰਦ ਰਿਹਾ ਹੈ। ਜੋ ਕੁਝ ਚੰਦੂ ਨੇ ਕੀਤਾ ਸੀ ਸਭ ਕੁਝ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਿਵੇਂ ਦੱਸਿਆ ਇਉਂ ਪੇਸ਼ ਕੀਤਾ ਜਾ ਰਿਹਾ।
ਹੱਥ ਜੋੜ ਕੇ ਹਰੀਦਾਸ ਨੇ ਅਰਜ ਗੁਜ਼ਾਰੀ ਹੈ, ਖੋਸਨਾਵਾ ਨੀਤੀ ਮੈਂ ਚੰਦੂ ਦੀ ਸਾਰੀ ਹੈ, ਖੋਸਨਾਵਾ ਨੀਤੀ ਮੈਂ ਚੰਦੂ ਦੀ ਸਾਰੀ ਹੈ।
ਜ਼ੁਲਮ ਕਮਾਉਣੋ ਹਾਲਾ ਵੀ ਪਾਪੀ ਨਾ ਪਾਉਂਦਾ ਜੇ, ਚੰਦੂ ਤੈਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ।
ਹੱਥ ਜੋੜ ਕੇ ਹਰੀਦਾਸ ਨੇ ਅਰਜ ਗੁਜ਼ਾਰੀ ਹੈ, ਖੋਸਨਾਵਾ ਨੀਤੀ ਮੈਂ ਚੰਦੂ ਦੀ ਸਾਰੀ ਹੈ, ਖੋਸਨਾਵਾ ਨੀਤੀ ਮੈਂ ਚੰਦੂ ਦੀ ਸਾਰੀ ਹੈ।
ਜ਼ੁਲਮ ਕਮਾਉਣੋ ਹਾਲਾ ਵੀ ਪਾਪੀ ਨਾ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ।
ਸ਼ਹੀਦ ਕਰਾਇਆ ਇਸਨੇ ਹੱਥੀ 5ਵੇਂ ਸਤਿਗੁਰ ਨੂੰ, ਲੋਹਾਂ ਉੱਪਰ ਬਿਠਾਇਆ ਇਸਨੇ 5ਵੇਂ ਸਤਿਗੁਰ ਨੂੰ, ਲੋਹਾਂ ਉੱਪਰ ਬਿਠਾਇਆ ਹੱਥੀ 5ਵੇਂ ਸਤਿਗੁਰ ਨੂੰ।
ਉਹ ਸਿੱਖ ਜਗਤ ਤਾਂ ਸਾਰਾ ਇਸ ਨੂੰ ਫਿਟਕਾਂ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ।
ਜਹਾਂਗੀਰ ਨੂੰ ਇਸ ਪਾਪੀ ਭਰਮਾਂ ਵਿੱਚ ਪਾਇਆ ਜੇ, ਵੱਡੀ ਦੇ ਕੇ ਪੰਡਿਤ ਨੂੰ ਇਸ ਆਪ ਸਿਖਾਇਆ ਜੇ, ਵੱਡੀ ਦੇ ਕੇ ਪੰਡਿਤ ਨੂੰ ਇਸ ਆਪ ਸਿਖਾਇਆ ਜੇ।
ਜਹਾਂਗੀਰ ਨੂੰ ਉਂਗਲਾਂ ਉੱਤੇ ਜਹਾਂਗੀਰ ਨੂੰ ਉਂਗਲਾਂ ਉੱਤੇ ਨੇ ਤਟ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ।
ਵੱਡੀ ਦੇਣੀ ਚਾਹੁੰਦਾ ਜੇ ਮੈਂ ਮੈਨੂੰ ਪਰਮਾਵਣ ਲਈ ਵਿੱਚ ਕੈਦ ਦੇ ਪਾਇਆ ਤੁਹਾਨੂੰ ਮਾਰ ਮਕਾਵਣ ਲਈ ਵਿੱਚ ਕੈਦ ਦੇ ਪਾਲਿਆ ਤੁਹਾਨੂੰ ਮਾਰ ਮਕਾਵਣ ਲਈ
ਖਾਣੇ ਦੇ ਵਿੱਚ ਪਾਉਣ ਲਈ ਪਾਪੀ ਜ਼ਹਿਰ ਕਲਾਉਂਦਾ ਜੇ ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ
ਕਿੱਡੀ ਸੋਹਣੀ ਉਸਨੇ ਇੱਕ ਪਛਾਕ ਕਲਾਈ ਹੈ ਇਸ ਦੀਆਂ ਤਨੀਆਂ ਦੇ ਵਿੱਚ ਉਸਨੇ ਜ਼ਹਿਰ ਮਲਾਈ ਹੈ ਇਸ ਦੀਆਂ ਤਨੀਆਂ ਦੇ ਵਿੱਚ ਉਸਨੇ ਜ਼ਹਿਰ ਮਲਾਈ ਹੈ
ਮਰ ਜਾਂਦਾ ਉਹ ਬੰਦਾ ਜਿਹੜਾ ਇਸ ਨੂੰ ਪਾਉਂਦਾ ਜੇ ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ
ਬਈ ਹੱਸ ਪੈ ਸਤਿਗੁਰ ਛੇਵੇਂ ਹੱਸ ਪੈ ਸਤਿਗੁਰ ਛੇਵੇਂ ਸੁਣ ਕੇ ਕਾਰੇ ਚੰਦੂ ਦੇ ਦਿਨ ਰਹਿ ਗਏ ਨੇ ਥੋੜੇ ਇਸ ਹਥਿਆਰੇ ਚੰਦੂ ਦੇ ਦਿਨ ਰਹਿ ਗਏ ਨੇ ਥੋੜੇ ਇਸ ਹਥਿਆਰੇ ਚੰਦੂ ਦੇ
ਜਰਨੈਲ ਸਿੰਘਾ ਜਗ ਬੰਦਾ ਦੂਜੀ ਵਾਰ ਨ ਆਉਂਦਾ ਜੇ ਚੰਦੂ ਤੈਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ ਚੰਦੂ ਤੈਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ
ਜਿਸ ਵੇਲੇ ਹਰੀਦਾਸ ਦਰੋਗੇ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਦੀਵਾਨ ਚੰਦੂ ਦੀ ਸਾਰੀ ਕਰਤੂਤ ਤੋਂ ਜਾਣੂ ਕਰਵਾਇਆ ਉਹਦੇ ਵੱਲੋਂ ਭੇਜੀ ਗਈ ਜ਼ਹਿਰੀਲੀ ਪਿਸ਼ਾਕ ਵਿਖਾਈ ਗਈ ਯਹਿਰ ਦੀ ਪੁੜੀ ਵਿਖਾਈ ਗਈ ਇਤਿਹਾਸ ਕਹਿੰਦਾ ਹੈ ਜਿਹੜੇ ਪੰਜ ਸਿੱਖ ਮਹਾਰਾਜ ਦੇ ਨਾਲ ਸਨ ਬਾਬਾ ਬਿਰੀ ਚੰਦ ਵਰਗੇ ਬਾਬੇ ਜੇਠੇ ਵਰਗੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਹੁਣ ਤੁਹਾਨੂੰ ਜੇਲ੍ਹ ਦਾ ਖਾਣਾ ਨਹੀਂ ਖਾਣਾ ਚਾਹੀਦਾ ਸਾਨੂੰ ਸਰਕਾਰ ਉੱਤੇ ਵਿਸ਼ਵਾਸ ਨਹੀਂ ਇਤਿਹਾਸ ਕਹਿੰਦਾ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੂੰ 100 ਰੁਪਈਆ ਜੇਲ੍ਹ ਵਿੱਚ ਲੰਗਰ ਤਿਆਰ ਕਰਨ ਵਾਸਤੇ ਜਹਾਂਗੀਰ ਬਾਦਸ਼ਾਹ ਵੱਲੋਂ ਭੇਜਿਆ ਜਾਂਦਾ ਸੀ ਇਹ 100 ਰੁਪਈਏ ਦਾ ਲੰਗਰ ਮਹਾਰਾਜ ਕੈਦੀਆਂ ਨੂੰ ਛਕਾਉਣ ਲੱਗ ਪਏ ਸਨ ਆਪ ਕਈ ਦਿਨ ਸਿੱਖਾਂ ਸਮੇਤ ਖਾਣਾ ਨਾ ਛਕਿਆ ਆਖਿਰਕਾਰ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਜੇਲ੍ਹ ਵਿੱਚੋਂ ਬਾਹਰ ਜਾ ਕੇ ਦਿਹਾੜੀ ਕਰਿਆ ਕਰਦੇ ਹਾਂ ਮਿਹਨਤ ਮਜ਼ਦੂਰੀ ਕਰਿਆ ਕਰਦੇ ਹਾਂ ਜੋ ਪੈਸੇ ਸ਼ਾਮਾਂ ਨੂੰ ਮਿਲਿਆ ਕਰਨਗੇ ਉਹਦੇ ਉਹਨਾਂ ਪੈਸਿਆਂ ਦਾ ਤੁਹਾਡੇ ਵਾਸਤੇ ਲੰਗਰ ਬਣਾ ਲਿਆ ਜਾਏਗਾ ਇਤਿਹਾਸ ਕਹਿੰਦਾ ਲੋਹੇ ਦੀਆਂ ਦੁਕਾਨਾਂ ਉੱਤੇ ਬਾਬਾ ਬਿਰੀ ਚੰਦ ਜੀ ਭਾਈ ਪੁਰਾਣਾ ਜੀ ਤੇ ਬਾਬਾ ਜੇਠਾ ਜੀ ਸਾਰਾ ਦਿਨ ਵਦਾਨ ਚਲਾਉਂਦੇ ਹਨ ਸਾਰਾ ਦਿਨ ਸਖ਼ਤ ਮਿਹਨਤ ਕਰਦੇ ਹਨ ਜੋ ਮਜ਼ਦੂਰੀ ਮਿਲਦੀ ਹੈ ਉਹਦਾ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਇੱਧਰ 100 ਰੁਪਈਆ ਜਿਹੜਾ ਕੈਦੀਆਂ ਵਿੱਚ ਵਰਤਾ ਦਿੱਤਾ ਜਾਂਦਾ ਸੀ ਉਹਦੇ ਨਾਲ ਸਾਰੇ ਕੈਦੀਆਂ ਨੂੰ ਵੀ ਬਹੁਤ ਚੰਗਾ ਖਾਣਾ ਮਿਲਣ ਲੱਗ ਗਿਆ ਇਤਿਹਾਸ ਕਹਿੰਦਾ ਹੈ 22 ਤਾਰ ਦੇ 52 ਰਾਜੇ ਇਸ ਕਿਲ੍ਹੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਬੰਦ ਕੀਤੇ ਹੋਏ ਸਨ ਕਾਰਨ ਸੀ ਜਦੋਂ ਖੁਸਰੋ ਨੇ ਬਗਾਵਤ ਕਰ ਦਿੱਤੀ ਬਾਦਸ਼ਾਹ ਜਹਾਂਗੀਰ ਨੇ ਉਹਦੇ ਸਾਰੇ ਸਾਥੀ ਮਾਰ ਦਿੱਤੇ ਬਾਗੀ ਖੁਸਰੋ ਦੀਆਂ ਅੱਖਾਂ ਕੱਢ ਦਿੱਤੀਆਂ ਉਹ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਸੀ ਰਾਣੀ ਜੋਧਾ ਬਾਈ ਦੇ ਪੇਟ ਵਿੱਚੋਂ ਪੈਦਾ ਹੋਇਆ ਇਤਿਹਾਸ ਕਹਿੰਦਾ ਹੈ ਰਾਣੀ ਰਾਜਪੂਤਾਂ ਦੀ ਧੀ ਸੀ ਜਦੋਂ ਉਹਦੇ ਪੁੱਤ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਰਾਣੀ ਯਹਿਰ ਖਾ ਕੇ ਮਰ ਗਈ ਹੈ ਜਿਹਦਾ ਦੁਨੀਆਂ ਵਿੱਚ ਰੌਲਾ ਪੈ ਗਿਆ ਕਿ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਪ ਯਹਿਰ ਦੇ ਕੇ ਰਾਣੀ ਜੋਧਾ ਬਾਈ ਖੁਸਰੋ ਦੀ ਮਾਂ ਨੂੰ ਮਰਵਾ ਦਿੱਤਾ ਹੈ ਜਿਨ੍ਹਾਂ ਦੀ ਭੈਣ ਲੱਗਦੀ ਸੀ ਉਹ ਸਾਰੇ ਰਾਜਪੂਤ 22 ਧਾਰ ਦੇ ਰਾਜੇ ਭੜਕ ਉੱਠੇ ਸਨ ਉਹਨਾਂ ਬਗਾਵਤ ਕਰ ਦਿੱਤੀ ਸੀ ਇਸ ਲਈ ਇਹਨਾਂ ਸਾਰੇ ਰਾਜਿਆਂ ਨੂੰ ਪਕੜ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਉਮਰ ਕੈਦ ਕਰਕੇ ਗਵਾਲੀਅਰ ਦੀ ਜੇਲ੍ਹ ਵਿੱਚ ਸੁੱਟਿਆ ਹੋਇਆ ਸੀ ਲੱਗਾ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਬੈਠੇ ਹਨ ਹਜੂਰ ਮਾਲਾ ਫੇਰ ਰਹੇ ਨੇ ਚਾਰ ਚੁਫੇਰੇ ਸੰਗਤਾਂ ਬੈਠੀਆਂ ਨੇ ਇਸ ਨਰਕ ਨੂੰ ਛੇਵੇਂ ਪਾਤਸ਼ਾਹ ਦੇ ਚਰਨ ਪੈਣਾ ਕਿਵੇਂ ਸਵਰਗਾਂ ਵਿੱਚ ਬਦਲਿਆ ਗਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਈ ਥਾਨ ਸਹਾਵਾ ਰਾਮ ਰਾਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਰਬਾਰ ਸਜਾ ਕੇ ਜਿਵੇਂ ਬੈਠੇ ਇਉਂ ਬੇਨਤੀ ਕੀਤੀ ਜਾ ਰਹੀ
ਜਦ ਬਹਿੰਦੇ ਛੇਵੇਂ ਪਾਤਸ਼ਾਹ ਵਿੱਚ ਕਿਲੇ ਦੇ ਲਾ ਦਰਬਾਰ ਉਹਨਾਂ ਦੇ ਫੁੱਲ ਕਿਰਨ ਪਏ ਮੁੱਖ ਚੋਂ
ਉਹਨਾਂ ਦੇ ਫੁੱਲ ਕਿਰਨ ਪਏ ਮੁੱਖ ਚੋਂ ਜਦੋਂ ਕਹਿਣ ਸਤਿ ਕਿਰਤਾਰ ਸੋਹਣੀ ਕਲਗੀ ਸੌਂਦੀ ਸੀਸ ਤੇ
ਜਦ ਪੈਂਦੇ ਛੇਵੇਂ ਪਾਤਸ਼ਾਹ ਵਿੱਚ ਕਿਲੇ ਦੇ ਲਾ ਦਰਬਾਰ ਉਹਨਾਂ ਦੇ ਫੁੱਲ ਕਰਨ ਪਏ ਮੁੱਖ ਚੋਂ
ਉਹਨਾਂ ਦੇ ਫੁੱਲ ਕਰਨ ਪਏ ਮੁੱਖ ਚੋਂ ਜਦੋਂ ਕਹਿਣ ਸਤ ਕਰਤਾਰ ਸੋਹਣੀ ਕਲਗੀ ਸੌਂਦੀ ਸੀਸ ਤੇ
ਸੋਹਣੀ ਕਲਗੀ ਸੌਂਦੀ ਸੀਸ ਤੇ ਜੋ ਬਿਜਲੀ ਰਹੀ ਲਿਸ਼ਕਾਰ ਅੱਧ ਮੁੰਦੇ ਨੇਤਰ ਰਹੇ ਨੇ
ਅੱਧ ਮੁੰਦੇ ਨੇਤਰ ਰਹੇ ਨੇ ਕੋਈ ਰੱਬੀ ਨੂਰ ਖਿਲਾਰੀ ਗੱਲ ਮੇਰੀ ਪੀਰੀ ਸੌਂਦੀਆਂ
ਗੱਲ ਮੇਰੀ ਪੀਰੀ ਸੌਂਦੀਆਂ ਗੱਲ ਮੇਰੀ ਪੀਰੀ ਸੌਂਦੀਆਂ ਉਹਦੀ ਢਾਕ ਉੱਤੇ ਅਸਵਾਰ ਇਹ ਮਹਾਬਲੀ ਗੁਰੂ ਸੂਰਮਾ
ਇਹ ਮਹਾਬਲੀ ਗੁਰੂ ਸੂਰਮਾ ਹੈ ਗੈਰਤ ਦਾ ਅਵਤਾਰ ਆ ਸੱਜੇ ਖੱਬੇ ਬੈਠ ਦੇ
ਆ ਸੱਜੇ ਖੱਬੇ ਬੈਠ ਦੇ ਜੋ ਰਾਜੇ ਬਾਈ ਧਾਰ ਜਿੰਨਾ ਰੁਲ ਰੁਲ ਕੇ ਵਿੱਚ ਕੈਦ ਦੇ
ਜਿੰਨਾ ਰੁਲ ਰੁਲ ਕੇ ਵਿੱਚ ਕੈਦ ਦੇ ਕੈਦ ਦੇ ਲਈ ਅੱਧੀ ਉਮਰ ਗੁਜ਼ਾਰੀ ਜੋ ਚੱਲ ਚੱਲ ਕੇ ਦੁੱਖ ਜੇਲ ਦੇ
ਜੋ ਚੱਲ ਚੱਲ ਕੇ ਦੁੱਖ ਜੇਲ ਦੇ ਹੋਏ ਸੁੱਖ ਕੇ ਵਾਂਗ ਬਿਮਾਰ ਜਦ ਦਰਸ਼ਨ ਕਰੇ ਹਜ਼ੂਰ ਦੇ
ਜਦ ਦਰਸ਼ਨ ਕਰੇ ਹਜ਼ੂਰ ਦੇ ਹੋਏ ਹਿਰਦੇ ਠੰਡੇ ਠਾਰੀ ਜੋ ਮੀਂਹ ਮਿਹਰਾਂ ਦਾ ਪਏ ਤੂੰ
ਜਿਉ ਮੀਂਹ ਮਿਹਰਾਂ ਮੀਂਹ ਮੇਰਾਂ ਦਾ ਪਏ ਤੂੰ ਖਿੜ ਪਏ ਸੁੱਕੀ ਗਲਜਾਰ ਉਹਨਾਂ ਨੂੰ ਰੋਟੀ ਮਿਲਦੀ ਲੰਗਰੋਂ
ਉਹਨਾਂ ਨੂੰ ਰੋਟੀ ਮਿਲਦੀ ਲੰਗਰੋਂ ਗੁਰੂ ਕਰਦੇ ਬਹੁਤ ਪਿਆਰੀ ਜਰਨੈਲ ਸਿੰਘਾ ਉਹ ਗੁਰਾਂ ਦਾ
ਜਰਨੈਲ ਸਿੰਘਾ ਉਹ ਗੁਰਾਂ ਦਾ ਰਹਿ ਲੱਖ ਲੱਖ ਸ਼ੁਕਰ ਗੁਜ਼ਾਰ ਸਭ ਸੰਗਤ ਕਹਿ ਜੋ ਵਾਹਿਗੁਰੂ
ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਸਾਰੇ ਕੈਦੀਆਂ ਨੂੰ ਕੁਝ ਰਾਹਤ ਮਿਲੀ ਹੈ ਉਹ ਦੋ ਟਾਈਮ ਮਹਾਰਾਜ ਦੇ ਦਰਸ਼ਨ ਕਰਦੇ ਨੇ ਉਹ ਹਜ਼ੂਰ ਦੇ ਚਰਨਾਂ ਦੇ ਭੌਰੇ ਬਣ ਚੁੱਕੇ ਹੈ ਇੱਧਰ ਜੇਲ੍ਹ ਦੇ ਕਰਮਚਾਰੀ ਵੀ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਰੱਬੀ ਉਪਦੇਸ਼ ਸੁਣ ਕੇ ਇਹਨਾਂ ਕੈਦੀਆਂ ਉੱਤੇ ਅੱਗੇ ਵਰਗਾ ਜ਼ਬਰ ਨਹੀਂ ਢਾਉਂਦੇ ਇੱਧਰ 40 ਦਿਨਾਂ ਦੀ ਜਗ੍ਹਾ ਉੱਤੇ ਕਈ ਮਹੀਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਜੇਲ੍ਹ ਵਿੱਚ ਬੀਤ ਗਏ ਹਨ ਇਤਿਹਾਸ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਤੋਂ ਸ਼ਬਦ ਚੌਂਕੀ ਦੀ ਰਸਮ ਚੱਲੀ ਹੈ ਕੁਝ ਸਿੱਖਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਦੀ ਇਹ ਵਿਚਰਦੇ ਹੋਏ ਗਵਾਲੀਅਰ ਵਿੱਚ ਪਹੁੰਚੇ ਹਨ ਛੇਵੇਂ ਪਾਤਸ਼ਾਹ ਦੇ ਨਾਲ ਇਹਨਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ ਗਵਾਲੀਅਰ ਦੇ ਕਿਲੇ ਦੀ ਪ੍ਰਦਕਸ਼ਣਾ ਕਰਕੇ ਸੰਗਤ ਬਾਬਾ ਬੁੱਢਾ ਸਾਹਿਬ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਮਿਲੀ ਹੈ ਇੱਧਰ ਬਾਜ਼ਾਰ ਦੇ ਵਿੱਚ ਕੀ ਵੇਖਿਆ ਹੈ ਬਾਬਾ ਜੇਠੇ ਵਰਗੇ ਬਾਬਾ ਬਿਧੀ ਚੰਦ ਵਰਗੇ ਮਿਹਨਤ ਮਜ਼ਦੂਰੀ ਕਰ ਰਹੇ ਹਨ ਉਹਨਾਂ ਬਾਬਾ ਬੁੱਢਾ ਸਾਹਿਬ ਨੂੰ ਦੱਸਿਆ ਬਾਬਾ ਜੀ ਅਸੀਂ ਸਾਰਾ ਦਿਨ ਮਜ਼ਦੂਰੀ ਕਰਦੇ ਹਾਂ ਤੇ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਲੰਗਰ ਸਜਦਾ ਹੈ ਬਾਬਾ ਬੁੱਢਾ ਸਾਹਿਬ ਨੇ ਆਖਿਆ ਬਾਬਾ ਜੇਠਾ ਜੀ ਬਾਬਾ ਬਿਧੀ ਚੰਦ ਜੀ ਕੋਈ ਚਮਤਕਾਰ ਕਰਨਾ ਚਾਹੀਦਾ ਹੈ ਉਹਨਾਂ ਚਿਰ ਇਹ ਬਾਦਸ਼ਾਹ ਨਹੀਂ ਟਲੇਗਾ ਇਤਿਹਾਸ ਕਹਿੰਦਾ ਬਾਬਾ ਬਿਧੀ ਚੰਦ ਜੀ ਬਾਬਾ ਪੁਰਾਣਾ ਜੀ ਬਾਬਾ ਜੇਠਾ ਜੀ ਵਾਰੀ ਵਾਰੀ ਸ਼ੇਰਾਂ ਦਾ ਰੂਪ ਧਾਰ ਕੇ ਰਾਤ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੀ ਹਿੱਕ ਉੱਤੇ ਚੜ੍ਹਦੇ ਹਨ ਕਈ ਦਿਨ ਇਹਨਾਂ ਨੇ ਜਹਾਂਗੀਰ ਦੀ ਅੱਖ ਨਾ ਲੱਗਣ ਦਿੱਤੀ ਜਦੋਂ ਅੱਖ ਖੋਲਦਾ ਸ਼ੇਰ ਜਿਹੜਾ ਹੈ ਉਹ ਅਲੋਪ ਹੋ ਜਾਂਦਾ ਹੈ ਜਦੋਂ ਅੱਖਾਂ ਮੀੜਦਾ ਹੈ ਕਹਿੰਦੇ ਸ਼ੇਰ ਬਣ ਕੇ ਸਿੱਖ ਉਹਦੀ ਹਿੱਕ ਉੱਤੇ ਪੰਜਾ ਰੱਖ ਕੇ ਕਹਿੰਦੇ ਹੈ ਬਾਦਸ਼ਾਹ ਤੇਰੇ ਕਰਮ ਰੂਪੀ ਸੜ ਸਤੀ ਤੈਨੂੰ ਹੜੱਪ ਕਰ ਲਵੇਗੀ ਤੂੰ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੰਦ ਕੀਤਾ ਹੈ ਇੱਧਰ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ ਹੈ ਕਹਿੰਦੇ ਸਾਈਂ ਮੀਆਂ ਮੀਰ ਜੀ ਇਹ ਵੀ ਲਾਹੌਰ ਤੋਂ ਚੱਲ ਕੇ ਦਿੱਲੀ ਵਿੱਚ ਅਪੜਿਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਦਾ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਇੱਧਰ ਬਾਦਸ਼ਾਹ ਜਹਾਂਗੀਰ ਤੇ ਉਹਦੀ ਬੇਗਮ ਦੋਵੇਂ ਸਾਈਂ ਮੀਆਂ ਮੀਰ ਦੇ ਚਰਨਾਂ ਵਿੱਚ ਪਹੁੰਚੇ ਹਨ ਮੱਥਾ ਟੇਕ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ ਸਾਈਂ ਜੀ ਕੋਈ ਦੁਆ ਕਰੋ ਮੈਂ ਬਿਮਾਰ ਹਾਂ ਕੋਈ ਦੁਆ ਨਹੀਂ ਲੱਗ ਰਹੀ ਤਾਂ ਸਾਈਂ ਮੀਆਂ ਮੀਰ ਨੇ ਕਹਿਣਾ ਸ਼ੁਰੂ ਕੀਤਾ, ਇਹ ਹਿੰਦੁਸਤਾਨ ਦੇ ਬਾਦਸ਼ਾਹ ਉਹ ਰੱਬ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਜੋ ਤੂੰ ਕੈਦ ਕੀਤਾ ਹੋਇਆ ਹੈ, ਜੇ ਉਹਨੂੰ ਛੱਡ ਦੇਵੇਂ ਤਾਂ ਤੂੰ ਵੱਜ ਜਾਵੇਂਗਾ, ਨਹੀਂ ਤੇ ਯਾਦ ਰੱਖ ਐਸੇ ਪੀਰਾਂ ਅਵਤਾਰਾਂ ਨੂੰ ਕੈਦ ਕਰਿਆ ਪਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋ ਜਾਵੇਗਾ। ਜਦੋਂ ਇਹਨੇ ਸੁਣਿਆ ਮੀਆਂ ਮੀਰ ਕੋਲੋਂ, ਇਹਨੇ ਰੋਕ ਕੇ ਆਖਿਆ, ਸਾਈਂ ਜੀ ਮੈਨੂੰ ਤਾਂ ਰਾਤ ਨੂੰ ਸ਼ੇਰ ਨਹੀਂ ਸੌਣ ਦਿੰਦੇ, ਮੇਰੀ ਹਿੱਕ ਉੱਤੇ ਆਣ ਚੜਦੇ ਹੈ। ਸਾਈਂ ਮੀਆਂ ਮੀਰ ਨੇ ਆਖਿਆ, ਇਹ ਵੀ ਸਾਰਾ ਕਾਰਨ ਹੈ ਕਿ ਤੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕੈਦ ਕੀਤਾ ਹੋਇਆ ਹੈ। ਕਹਿੰਦੇ ਇੱਧਰੋਂ ਬਾਬਾ ਜੇਠਾ ਜੀ ਜੋਤੀ ਦਾ ਰੂਪ ਧਾਰ ਕੇ ਪੰਡਿਤ ਬਣ ਕੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਕੋਲਾਂ ਗਏ ਹਨ, ਇਹਨਾਂ ਵੀ ਕਹਿਣਾ ਸ਼ੁਰੂ ਕੀਤਾ ਹੈ, ਬਾਦਸ਼ਾਹ ਤੂੰ ਕੋਈ ਰੱਬ ਦਾ ਰੂਪ ਕੈਦ ਕੀਤਾ ਹੋਇਆ ਹੈ, ਅੱਲਾ ਦੀ ਤੇਰੇ ਉੱਤੇ ਤਾਂ ਕਰੋਪੀ ਹੈ, ਜੇ ਉਹਨਾਂ ਨੂੰ ਰਿਹਾ ਕਰ ਦੇਵੇਂ ਤਾਂ ਤੇਰੀ ਜਾਨ ਬਚ ਜਾਵੇਗੀ। ਕਹਿੰਦੇ ਨੇ ਉਸੇ ਵੇਲੇ ਹੀ ਵਜ਼ੀਰ ਖਾਂ ਵਜ਼ੀਰ ਨੂੰ ਬੁਲਾ ਕੇ ਹੁਕਮ ਕੀਤਾ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਰਿਹਾ ਕਰਕੇ ਦਿੱਲੀ ਵਿੱਚ ਲਿਆਂਦਾ ਜਾਏ। ਪਹੁੰਚਿਆ ਹੈ ਵਜ਼ੀਰ ਖਾਂ ਵਜ਼ੀਰ, ਉਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਤੁਹਾਡੀ ਅਕਾਲ ਪੁਰਖ ਨੇ ਆਪ ਮਦਦ ਕੀਤੀ ਹੈ, ਹਿੰਦੁਸਤਾਨ ਦਾ ਬਾਦਸ਼ਾਹ ਮਰੀਦ ਬਣ ਗਿਆ ਹੈ, ਇਸ ਲਈ ਹੁਣ ਤੁਸੀਂ ਕਿਲ੍ਹਾ ਛੱਡ ਕੇ ਦਿੱਲੀ ਵਿੱਚ ਚੱਲੋ। ਕਹਿੰਦੇ ਨੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਤਿਆਰੀ ਕੀਤੀ, ਸਾਰੇ ਬਾਈ ਧਾਰ ਦੇ ਰਾਜੇ ਨੀਰ ਵਹਾ ਕੇ ਰੋ ਉੱਠੇ ਨੇ, ਮਹਾਰਾਜ ਦੇ ਚਰਨਾਂ ਉੱਤੇ ਸਿਰ ਧਰ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ, ਪਾਤਸ਼ਾਹ ਜੇ ਇੱਥੋਂ ਚੱਲੇ ਹੋ ਕਿਰਪਾ ਕਰੋ ਸਾਨੂੰ ਵੀ ਕੈਦ ਵਿੱਚੋਂ ਛਡਵਾ ਦਿਓ। ਜਿਵੇਂ ਇਹ ਰਾਜੇ ਮਹਾਰਾਜ ਦੇ ਚਰਨਾਂ ਉੱਤੇ ਝੁੱਕ ਕੇ ਬੇਨਤੀ ਕਰ ਰਹੇ ਨੇ, ਇਉਂ ਪੇਸ਼ ਕੀਤਾ ਜਾ ਰਿਹਾ।
ਸਤਿਗੁਰ ਦੇ ਜਾਵਣ ਦਾ ਪਤਾ ਸੀ ਜਦ ਰਾਜਾਂ ਨੂੰ ਲੱਗਾ, ਸਭ ਟੋਲਾ ਰਾਜਾਂ ਦਾ ਨੈਣੋ ਨੀਰ ਵਹਾਵਣ ਲੱਗਾ, ਰਹਿਮਕ ਮਾਇਓ ਸਾਨੂੰ ਕਰਮਾ ਮਾਰਿਆਂ ਨੂੰ ਛੱਡ ਕੇ ਨਾ ਸਤਿਗੁਰ ਜੀ ਜਾਇਓ।
ਦੁੱਖ ਸਾਨੂੰ ਭੁੱਲ ਗਏ ਜਦ ਸੀ ਦਰਸ਼ ਤੁਸਾਂ ਦਾ ਪਾਇਆ, ਤੇਰੇ ਕੋਮਲ ਚਰਨਾਂ ਨੇ ਨਰਕਾਂ ਵਿੱਚ ਅਸਵਰਗ ਬਣਾਇਆ, ਅੰਤਰ ਜਾਮੀ ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ।
ਸਤਿਗੁਰ ਦੇ ਜਾਵਣ ਦਾ ਪਤਾ ਸੀ ਜਦ ਰਾਜਾਂ ਨੂੰ ਲੱਗਾ, ਸਭ ਟੋਲਾ ਰਾਜਾਂ ਦਾ ਨੈਣੋ ਨੀਰ ਵਹਾਵਣ ਲੱਗਾ, ਰਹਿਮ ਕਮਾਇਓ ਸਾਨੂੰ ਕਰਮਾਂ ਮਾਰਿਆਂ ਨੂੰ ਸਦਕੇ ਨਾ ਸਤਿਗੁਰ ਜੀ ਜਾਇਓ।
ਦੁੱਖ ਸਾਨੂੰ ਭੁੱਲ ਗਏ ਜਦ ਸੀ ਦਰਸ਼ ਤੁਸਾਂ ਦਾ ਪਾਇਆ, ਤੇਰੇ ਕੋਮਲ ਚਰਨਾਂ ਨੇ ਨਰਿਕਾਂ ਵਿੱਚ ਅਸਵਰਗ ਬਣਾਇਆ, ਅੰਤਰ ਜਾਮੀ ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ।
ਹੁਣ ਤੇਰੇ ਬਾਜੋਂ ਜੀ ਸਾਡੀ ਬਾਂ ਫੜੇਗਾ ਕਿਹੜਾ, ਵਿੱਚ ਘੁੰਮਣ ਕੇਰੀ ਦੇ ਫਸ ਗਿਆ ਜਿੰਦ ਸਾਡੀ ਦਾ ਬੇੜਾ ਪਾਰ, ਲੰਘਾਇਓ ਸਾਨੂੰ ਕਰਮਾਂ ਮਾਰਿਆਂ ਨੂੰ ਛੱਡ ਕੇ ਨਾ ਸਤਿਗੁਰ ਜੀ ਜਾਇਓ।
ਤੁਸਾਂ ਮਾਤ ਸੁਲੱਖਣੀ ਨੂੰ ਤੁਸਾਂ ਮਾਤ ਸੁਲੱਖਣੀ ਨੂੰ ਤਾਰੀਆਂ ਨਿਗਾਹ ਮਿਹਰ ਦੀ ਕਰਕੇ ਸਤ ਪੁੱਤਰ ਬਖਸ਼ ਦਿੱਤੇ, ਜਿਹੜੀ ਇੱਕ ਪੁੱਤਰ ਨੂੰ ਤਰਸੇ ਹੋਈ ਹੈਰਾਨੀ, ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ।
ਇਹ ਜ਼ਾਲਮ ਹਾਕਮ ਜੋ ਰਤਾ ਨੀ ਤਰਸੇ ਅਸਾਂ ਤੇ ਕਰਦੇ, ਵਿੱਚ ਪੈਕੇ ਕੈਦਾਂ ਦੇ ਅਸੀਂ ਨਾ ਹੁਣ ਜਿਉਂਦੇ ਨਾ ਮਰਦੇ, ਗਲੇ ਲਗਾਇਓ ਸਾਨੂੰ ਕਰਮਾਂ ਮਾਰਿਆਂ ਨੂੰ ਛੱਡ ਕੇ ਨਾ ਸਤਿਗੁਰ ਜੀ ਜਾਇਓ।
ਬਾਬੇ ਨਾਨਕ ਨੇ ਪਾਪੀ ਬਾਬਰ ਨੂੰ ਸਮਝਾਇਆ, ਪੀ ਚੱਕੀ ਬਾਬਰ ਦੀ ਕੈਦੀ ਲੋਕਾਂ ਤਾਈ ਛਿਡਾਇਆ, ਕਰ ਕਰ ਬੰਨੀ ਸਾਡੇ ਕਰਮਾਂ ਹਮਾਰਿਆਂ ਦੇ ਦਾਤਾ ਲਾ ਦੀ ਗਲੋਂ ਗੁਲਾਮੀ।
ਜੇ ਤੁਸਾਂ ਛਿਡਾਇਆ ਨਾ, ਜੇ ਤੁਸਾਂ ਛਡਾਇਆ ਨਾ ਸਾਨੂੰ ਕਿਸੇ ਨੀ ਹੋਰ ਛਡਾਉਣਾ, ਬਿਨ ਤੇਰੇ ਦਾਤਾ ਜੀ ਸਾਡਾ ਕਿਸੇ ਨੀ ਦਰਦ ਵਡਾਉਣਾ, ਰਾਂ ਤਰਸਾਇਓ ਸਾਨੂੰ ਕਰਮਾਂ ਮਾਰਿਆਂ ਨੂੰ ਛੱਡ ਕੇ ਨਾ ਦਾਤਾ ਜੀ ਜਾਇਓ।
ਅਸੀਂ ਮਾਲਿਕ ਤਖਤਾਂ ਦੇ ਰਬਣੇ ਵਿੱਚ ਵਖਤ ਦੇ ਪਾਏ, ਜਿਨ ਨਹਿਲਿਕ ਵੀ ਸ਼ਿਰਕੇ ਸ਼ਾਹ ਕੋਲੋਂ ਭੀਖ ਮੰਗਾਏ ਕੁਦਰਤ ਰਾਣੀ, ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ, ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ।
ਬਾਈ ਧਾਰ ਦੇ 52 ਰਾਜੇ ਮਹਾਰਾਜ ਦੀਆਂ ਚਰਨਾਂ ਉੱਤੇ ਝੁੱਕ ਕੇ ਬੇਨਤੀ ਕਰ ਰਹੇ ਸੀ, ਸਤਿਗੁਰੂ ਜੀ ਅਸੀਂ ਰਿਆਸਤਾਂ ਦੇ ਮਾਲਕ ਹਾਂ ਪਰ ਕੁਦਰਤ ਨੇ ਸਾਨੂੰ ਕੈਦ ਵਿੱਚ ਪਵਾ ਦਿੱਤਾ ਹੈ, ਜੇ ਆਪ ਚਲੇ ਗਏ ਅਸੀਂ ਰੁਲ ਕੇ ਮਰ ਜਾਵਾਂਗੇ, ਇਸ ਲਈ ਸਾਡੇ ਤੇ ਕਿਰਪਾ ਕਰੋ, ਬਾਦਸ਼ਾਹ ਨੂੰ ਕਹਿ ਕੇ ਸਾਨੂੰ ਵੀ ਰਿਹਾ ਕਰਾ ਦਿਓ, ਜੇਲ੍ਹ ਵਿੱਚੋਂ ਕਢਵਾ ਦਿਓ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵਜ਼ੀਰ ਖਾਂ ਵਜ਼ੀਰ ਨੂੰ ਕਿਹਾ, ਐ ਵਜ਼ੀਰ ਬਾਦਸ਼ਾਹ ਨੂੰ ਕਹਿ ਦੇਵੀਂ ਕਿ ਜਿੰਨੇ 22 ਧਾਰ ਦੇ ਰਾਜੇ ਹੈ ਉਹਨਾਂ ਨੂੰ ਲੈ ਕੇ 6ਵੇਂ ਪਾਤਸ਼ਾਹ ਜੇਲ੍ਹ ਵਿੱਚੋਂ ਨਿਕਲਣਗੇ, ਨਹੀਂ ਤੇ 6ਵੇਂ ਪਾਤਸ਼ਾਹ ਜੇਲ੍ਹ ਵਿੱਚ ਹੀ ਰਹਿਣਾ ਪ੍ਰਵਾਨ ਹੈ। ਕਹਿੰਦੇ ਨੇ ਬਾਦਸ਼ਾਹ ਨੇ ਅੱਗੋਂ ਲਿਖ ਦਿੱਤਾ, ਮਹਾਰਾਜ ਜਿੰਨੇ ਤੁਹਾਡਾ ਲੜ ਫੜ ਕੇ ਤੁਹਾਡਾ ਪੱਲਾ ਪਕੜ ਕੇ ਜੇਲ੍ਹ ਵਿੱਚੋਂ ਨਿਕਲਾਉਣ ਉਹਨਾਂ ਨੂੰ ਲੈ ਆਉਣਾ। 6ਵੇਂ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ, ਇੱਕ ਇੱਕ ਲੜੀ ਸਾਰੇ ਰਾਜਿਆਂ ਨੂੰ ਹੱਥ ਵਿੱਚ ਫੜਾ ਲਈ ਹੈ, ਆਪ ਗਵਾਲੀਅਰ ਦੀ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਇਸੇ ਕਰਕੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਪਾਤਸ਼ਾਹ ਕਿਹਾ ਜਾਂਦਾ ਹੈ। ਮਹਾਰਾਜ ਇਹਨਾਂ ਰਾਜਿਆਂ ਨੂੰ ਲੈ ਕੇ ਦਿੱਲੀ ਅਪੜੇ ਹਨ। ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ, ਮਹਾਰਾਜ ਇਹਨਾਂ ਨੂੰ ਸਮਝਾ ਦਿਓ ਅੱਗੇ ਤੋਂ ਬਗਾਵਤ ਨਾ ਕਰਨ, ਤੁਹਾਡੀ ਜਿੰਮੇ ਜਾਮਨੀ ਉੱਤੇ ਮੈਂ ਇਹਨਾਂ ਨੂੰ ਰਿਹਾ ਕਰਦਾ ਹਾਂ। ਸਤਿਗੁਰਾਂ ਨੇ ਸਾਰਿਆਂ ਰਾਜਿਆਂ ਨੂੰ ਸਮਝਾ ਕੇ ਆਪੋ ਆਪਣੇ ਇਲਾਕਿਆਂ ਨੂੰ ਤੋਰ ਦਿੱਤਾ ਹੈ। ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਮਾਲਾ ਫੇਰ ਰਹੇ ਨੇ। ਬਾਦਸ਼ਾਹ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਇਸ ਪਵਿੱਤਰ ਮਾਲਾ ਵਿੱਚੋਂ ਜੀ ਇੱਕ ਚੰਗਾ ਵਧੀਆ ਮਣਕਾ ਮੈਨੂੰ ਵੀ ਦੇ ਦਿੱਤਾ ਜਾਏ, ਮੈਂ ਇਹਨੂੰ ਵੱਡਾ ਮਣਕਾ ਬਣਾ ਕੇ ਰੱਖਾਂਗਾ, ਆਪਣੀ ਮਾਲਾ ਵਿੱਚ ਫਿੱਟ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਇੱਕ ਮਣਕੇ ਦੀ ਗੱਲ ਕਾਹਦੀ ਹੈ, ਇਸ ਮਾਲਾ ਨਾਲ ਦੀ ਮਾਲਾ ਤੇਰੇ ਦੀਵਾਨ ਵਜ਼ੀਰ ਚੰਦੂ ਦੇ ਘਰ ਵਿੱਚ ਪਈ ਹੋਈ ਹੈ, ਇਹਨੇ ਸਾਡੇ ਬਾਪ ਦੇ ਗਲ ਵਿੱਚੋਂ ਉਤਾਰੀ ਸੀ, ਬੰਦੇ ਕੱਲੋ ਉਹ ਮਾਲਾ ਲਾਇਓ, ਸਾਰੀ ਮਾਲਾ ਤੁਹਾਨੂੰ ਦੇ ਦਿੱਤੀ ਜਾਏਗੀ। ਦੀਵਾਨ ਚੰਦੂ ਤੜ ਉੱਠਿਆ, ਇਹਨੇ ਆਖਿਆ, ਮਹਾਰਾਜ ਝੂਠ ਬੋਲਦੇ ਹੋ, ਮੇਰੇ ਘਰ ਵਿੱਚ ਕੋਈ ਮਾਲਾ ਨਹੀਂ। ਬਾਬਾ ਬਿਧੀ ਚੰਦ ਨੇ ਬੜੇ ਮਾਣ ਨਾਲ ਆਖਿਆ, ਮਹਾਰਾਜ ਹੁਕਮ ਹੋਵੇ, ਚੰਦੂ ਦੇ ਇੱਥੇ ਬੈਠਿਆਂ ਇਹ ਮਾਲਾ ਮੈਂ ਲਿਆ ਸਕਦਾ ਹਾਂ। ਬੰਦੇ ਗਏ ਹਨ, ਚੰਦੂ ਦੇ ਟਰੰਕ ਵਿੱਚੋਂ ਇਹ ਮਾਲਾ ਨਿਕਲ ਆਈ ਹੈ। 6ਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਚੰਦੂ ਝੂਠਾ ਹੋ ਗਿਆ। ਬਾਦਸ਼ਾਹ ਨੇ ਕਹਿ ਦਿੱਤਾ, ਮਹਾਰਾਜ ਸਾਰਾ ਪਾਪ ਕਰਾਉਣ ਦਾ ਜ਼ਿੰਮੇਵਾਰ ਚੰਦੂ ਹੈ, ਇਹਨੂੰ ਮਾਰ ਕੇ ਤੁਸੀਂ ਬਦਲਾ ਲੈ ਸਕਦੇ ਹੋ। ਇਸ਼ਾਰਾ ਹੋਣ ਦੀ ਡੇਰ ਸੀ, ਬਾਬੇ ਜੇਠੇ ਨੇ ਬਿਧੀ ਚੰਦ ਨੇ ਢਾ ਲਿਆ, ਇਹਦੇ ਨੱਕ ਵਿੱਚ ਦੀ ਨੱਥ ਪਾ ਦਿੱਤੀ ਗਈ ਹੈ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ, ਪਹਿਲੋਂ ਦਿੱਲੀ ਦੇ ਬਾਜ਼ਾਰਾਂ ਵਿੱਚ ਫੇਰਿਆ, ਫਿਰ ਪੰਜਾਬ ਨੂੰ ਤੁਰੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ। ਜਿਵੇਂ ਦੀਵਾਨ ਚੰਦੂ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਦਲਾ ਲਿਆ, ਉਸ ਵੇਲੇ ਦੀਆਂ ਲੈਣਾ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਬੀਜਾ ਜੋ ਪੈਂਦਾ ਵੱਢਣਾ ਦਾਨੇ ਫਰਮਾਉਂਦੇ ਨੇ, ਭੁੱਲ ਕੇ ਰੱਬ ਪਾਪੀ ਬੰਦੇ ਪਾਪ ਕਮਾਉਂਦੇ ਨੇ, ਆਖਰ ਨੂੰ ਵੇਖੇ ਸਾਰੇ ਲੋਕਾਂ ਪੁਛਤਾਉਂਦੇ ਨੇ, ਅੰਨੇ ਸੀ ਹੋਏ ਜਿਹੜੇ ਨਾਲ ਹੰਕਾਰ ਦੇ, ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ, ਲੈਂਦੇ ਸਿੱਖ ਬਦਲਾ ਉਸ ਤੋਂ
ਕਿਵੇਂ, ਗੁਰੂ 5ਵੇਂ ਉੱਤੇ ਜ਼ੁਲਮ ਕਮਾਇਆ ਤੂੰ, ਦੇਗਾਂ ਦੇ ਵਿੱਚ ਰਿੰਨ ਕੇ ਲੋਹਾਂ ਤੇ ਬਾਇਆ ਤੂੰ, ਸੜਦਾ ਸੀ ਰੇਤਾ ਕਿਵੇਂ ਸੀਸ ਤੇ ਪਾਇਆ ਤੂੰ, ਕੀਤਾ ਏ ਜ਼ੁਲਮ ਪਾਪੀਆਂ ਭੁੱਲ ਕੇ ਕਰਤਾਰ ਨੂੰ, ਮਾਰ ਲਈ ਨੱਥ ਗੁਰਾਂ ਨੇ ਚੰਦੂ ਬੁਧਕਾਰ ਨੂੰ, ਫੇਰ ਦੇ ਵਿੱਚ ਬਜਾਰਾਂ
ਬੀਜਾ ਜੋ ਪੈਂਦਾ ਵੱਢਣਾ ਦਾਨੇ ਫੁਰਮਾਉਂਦੇ ਨੇ, ਭੁੱਲ ਕੇ ਰੱਬ ਪਾਪੀ ਬੰਦੇ ਪਾਪ ਕਮਾਉਂਦੇ ਨੇ, ਆਖਰ ਨੂੰ ਵੇਖੇ ਸਾਰੇ ਲੋਕਾਂ ਪੁਛਤਾਉਂਦੇ ਨੇ, ਅੰਨੇ ਸੀ ਹੋਏ ਜਿਹੜੇ ਨਾਲ ਹੰਕਾਰ ਦੇ, ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ, ਲੈਂਦੇ ਸਿੱਖ ਬਦਲਾ ਉਸ ਤੋਂ
ਕਿਵੇਂ ਗੁਰੂ ਪੰਜਵੇਂ ਉੱਤੇ ਜ਼ੁਲਮ ਕਮਾਇਆ ਤੂੰ ਦੇਗਾਂ ਦੇ ਵਿੱਚ ਰਿੰਨ ਕੇ ਲੋਹਾਂ ਤੇ ਬਾਇਆ ਤੂੰ ਸੜਦਾ ਸੀ ਰੇਤਾ ਕਿਵੇਂ ਸੀਸ ਤੇ ਪਾਇਆ ਤੂੰ ਕੀਤਾ ਏ ਜ਼ੁਲਮ ਪਾਪੀਆਂ ਭੁੱਲ ਕੇ ਕਿਰਤਾਰ ਨੂੰ ਮਾਰ ਲਈ ਨਾਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਜ਼ਾਰਾਂ
ਕੀਤਾ ਏ ਕੈਰ ਪਾਪੀਆਂ ਹੋ ਕੇ ਤੇ ਅੰਨੇ ਤੂੰ ਕਹੇ ਜੋ ਮੀਆਂ ਮੀਰ ਨੇ ਬਚਨ ਨਹੀਂ ਮੰਨੇ ਤੂੰ ਪਾਪ ਕਮਾਵਣ ਵੱਲੋਂ ਟੱਪ ਗਿਆ ਹੱਦ ਬੰਨੇ ਤੂੰ ਡੋਬ ਲਈ ਬੇੜੀ ਹੱਥੀ ਵਿੱਚ ਮੰਝ ਧਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ ਲੈਂਦੇ ਸਿੱਖ ਬਦਲਾ ਉਸ ਤੋਂ
ਛੱਡ ਕੇ ਤੇ ਦਿੱਲੀ ਸਤਿਗੁਰ ਤੁਰ ਪਏ ਪੰਜਾਬ ਨੂੰ ਬਿਧੀ ਚੰਦ ਜੇਠੇ ਫੜਿਆ ਚੰਦੂ ਜੀ ਲਾਦ ਨੂੰ ਮਾਰ ਕੇ ਜੁੱਤੀਆਂ ਸਿਰ ਵਿੱਚ ਪਾਤਾ ਹੈ ਰਾਦ ਨੂੰ ਸੁਣਦਾ ਨਾ ਕੋਈ ਉਸ ਦੀ ਹਾਲ ਪਿਕਾਰ ਨੂੰ ਮਾਰ ਲਈ ਨਾਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਜ਼ਾਰਾਂ
ਚੰਦੂ ਨੂੰ ਫੜ ਸਰਕਾਰਾਂ ਅੰਮ੍ਰਿਤਸਰ ਆਈਆਂ ਨੇ ਦਰਸ਼ਨ ਨੂੰ ਦੂਰ ਦੂਰ ਤੋਂ ਸੰਗਤਾਂ ਉੱਠ ਤਾਈਆਂ ਨੇ ਦਿੰਦੇ ਇੱਕ ਦੂਜੇ ਤਾਈ ਮਿਲ ਕੇ ਵਧਾਈਆਂ ਨੇ ਕਰਦੇ ਫਿਰ ਦੀਪਮਾਲਾ ਵਿੱਚ ਦਰਬਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ ਲੈਂਦੇ ਸਿੱਖ ਬਦਲਾ ਉਸ ਤੋਂ
ਇੱਥੋਂ ਫਿਰ ਲੈ ਪਾਪੀ ਨੂੰ ਅੱਗੇ ਵੱਲ ਤੁਰਦੇ ਐ ਫੁਰਨੇ ਦਿਲ ਗੁਰ ਸਿੱਖਾਂ ਦੇ ਗੁੱਸੇ ਦੇ ਫੁਰਦੇ ਐ ਵੇਖ ਕੇ ਚੰਦੂ ਵਰਗੇ ਵਿੱਚ ਵਿੱਚ ਚੁਰਦੇ ਐ ਜਿੱਥੇ ਸੀ ਦਿੱਤੇ ਤਸੀਹੇ ਪੰਜਵੇਂ ਅਵਤਾਰ ਨੂੰ ਮਾਰ ਲਈ ਨਾਥ ਗੁਰਾਂ ਨੇ ਚੰਦੂ ਬਿਦਕਾਰ ਨੂੰ ਫੇਰ ਦੇ ਵਿੱਚ ਬਜ਼ਾਰਾਂ
ਜਿਹੜੇ ਥਾਂ ਕਦੇ ਚੰਦੂ ਨੇ ਰੱਬ ਭਲਾਇਆ ਸੀ ਦੇਣ ਅੱਜ ਲੇਖਾ ਉਸ ਥਾਂ ਉਸ ਨੂੰ ਆਇਆ ਸੀ ਹੱਟੀਆਂ ਤੋਂ ਕੌਡੀ ਕੌਡੀ ਉਸ ਨੂੰ ਮੰਗਾਇਆ ਸੀ ਢਹਿ ਗਏ ਅੱਜ ਬੁਰਜ ਜਾਪਦੇ ਉਸਰੇ ਹੰਕਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ ਲੈਂਦੇ ਸਿੱਖ ਬਦਲਾ ਉਸ ਤੋਂ
ਪਾ ਕਿਤੇ ਗਲ ਪਾਪੀ ਦੇ ਛਿੱਤਰਾਂ ਦਾ ਹਾਰ ਜੀ ਫੇਰ ਲੈ ਜਦੋਂ ਚੰਦੂ ਨੂੰ ਸਾਰੇ ਬੇਜਾਰ ਜੀ ਪਹੁੰਚੇ ਗੁਰ ਦਿੱਤੇ ਕੋਲਾ ਆਖਰ ਦੀ ਵਾਰ ਜੀ ਰੱਖਦਾ ਜਰਨੈਲ ਸਿੰਘਾ ਜੋ ਪਿਛਲੀ ਦਿਲ ਖਾਰ ਨੂੰ ਬਾਰ ਲਈ ਨਾਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਜ਼ਾਰਾਂ
ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਵਿੱਚ ਜਾ ਕੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਕੇ ਮਰਵਾ ਦਿੱਤਾ। ਜਿਹੜੇ ਗੁਰਦਿੱਤੇ ਤੋਂ ਰੇਤਾ ਪਵਾਈ ਸੀ ਮਹਾਰਾਜ ਤੇ ਉਸ ਗੁਰਦਿੱਤੇ ਦੇ ਕੜਛੇ ਨਾਲ ਚੰਦੂ ਦੀ ਮੌਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।